दंडवत बंदन अनेक बार सर्व कला समरथ डोलन तेरा खो प्रभु नानक दे कर हथ याही कुल ते प्रगट होए ताही कुल को नाम पुन द्वादस गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी मदरी नां दे पिंड दे विच रुके हुए ने। उन्हां दे कोल सतगुरु अर्जन देव सच्चे पातशाह जी दे चरणां दा जोड़ा और सतगुरु अर्जन देव सच्चे पातशाह जी दे हत्थां दा एक सोटा है। सतगुरां ने मंगा के उहदा दर्शन कीता ते फिर उहदी कथा पुछी। हुण उह जिहड़ा माणक नां दा सिख है उह दस रिहा है कि किस तरीके दे नाल इह साडे कोल पहुंचिया। उसने दस्सिया कि केदारा नाम दा एक सिख सी जिहनूं हंजीरां दा रोग सी। उहदी कथा सुना रिहा केदारे दी। भाई गुरदास ने भाई कल्याणा जी ने उस सिख नूं केदारे नूं आख्या सी कि तू सतगुरां तों अर्ज कर सतगुरां तों इह मंग कि मेरा इह रोग दूर हो जावे। ते केदारे ने आख्या कि जिहड़ियां नाशवंत चीज़ां ने ये मैं नहीं मंगनिया सतगुरां तों जेकर मंगागा तो मैं नाम का दान मंगागा। मेरी इस तरह की लालसा है। करीब करीब इतों तक कथा पहुँची सी। अज मैं इतों अगे प्रारंभ करदा। कहां मशक पर शेर बंगारन उचित मतंग कोंब जो फारन। केदारे ने इस तरह का जवाब दिता से मेरा जिहड़ा रोग है वह एक मच्छर दी न्याई है ते मैं इस मच्छर वर्गे रोग नूं दूर करन दे वास्ते सतगुरु हरगोबिंद सच्चे पातशाह जी जिहड़े शेर वत ने उहनां नूं नहीं मंगार सकदा उहनां नूं नहीं कह सकदा। मोह महान मस्त को मारत जिस दिश करना दृष्ट निहारत। उस सिख ने सारयां नूं आख्या कि सतगुरु हरगोबिंद सच्चे पातशाह जी ऐसे ने जिहड़े मानो के मोह रूपी वड्डे मस्त हाथी नूं मार सकदे ने जेकर सतगुरु सच्चे पातशाह जी नज़र किसे दे उत्ते पा देन। आस निसचा निज कीन सुनावन सर्ब सिख तत शिन हर खावन। माणक नां दा सिख सुना रहा साखी कहिंदा हे सतगुरु हरगोबिंद सच्चे पातशाह जी उस सिख ने अपना इस तरह का जिहड़ा निश्चा सी उह सारिआं नूं जदों सुनाया ते उहदी गल नूं सुण के सारे दे सारे बहुत ही ज़्यादा खुश होए। कह गुरदास उचित तैं कहियो जिस पर कृपा तिसी इम लहियो। भाई गुरदास जी भी उस दी गल नूं सुन के बहुत ज़्यादा प्रसन्न होए ते कहिंदे ने हे भाई जिहदे उत्ते सतगुरु सच्चे पातशाह जी दी पूर्ण कृपा होवे उही इसे तरह दीआं गल्लां कर सकदा है जिस तरह दीआं गल्लां तूं करदा है। तार शरदा दिड़ आबने जे और की तारी जो पन ही एह सत गुर की। भाई गुरदास जी ने फिर उस केदारे नां दे सिख नूं आख्या कि तू साडी भी गल नूं मन शरदा नूं मन दे विच तारण करके रख और ये जिहड़ा सतगुरु अर्जन देव सच्चे पातशाह जी का जोड़ा पिया है। गर के चौं दिश फेरो या हे ਦੁਖਤ ਰੋਗ ਸਾਗਰੋ ਮਿਟ ਜਾਹੇ। ਭਾਈ ਗੁਰਦਾਸ ਨੇ ਆਖਿਆ ਕਿ ਸਾਡੀ ਗੱਲ ਨੂੰ ਮੰਨ, ਇਹ ਜਿਹੜਾ ਸਤਿਗੁਰਾਂ ਦੇ ਚਰਨਾਂ ਦਾ ਜੋੜਾ ਪਿਆ ਹੈ, ਇਸ ਨੂੰ ਆਪਣੇ ਹੱਥ ਦੇ ਵਿੱਚ ਫੜ ਲੈ ਤੇ ਤੇਰਾ ਜਿਹੜਾ ਰੋਗ ਹੈ ਨਾ ਗਲੇ ਦਾ, ਇਹਦੇ ਉੱਤੇ ਤੂੰ ਹੌਲੀ ਹੌਲੀ ਇਸ ਜੋੜੇ ਨੂੰ ਕਸਾ। ਮਾਨੋ ਕਹਿਓ ਹੱਥ ਉਠਾਈ, ਰੋਗ ਹਜ਼ੀਰਾਂ ਪਰ ਤਬ ਲਾਈ। ਜਿਹੜਾ ਸਿੱਖ ਸਤਿਗੁਰਾਂ ਨੂੰ ਸਾਖੀ ਸੁਣਾ ਰਿਹਾ, ਉਹ ਕਹਿੰਦਾ ਕਿ ਫਿਰ ਕਿਦਾਰੇ ਨੇ ਭਾਈ ਗੁਰਦਾਸ ਦੇ ਬਚਨ ਨੂੰ ਮੰਨਿਆ ਤੇ ਸਤਿਗੁਰਾਂ ਦਾ ਜੋੜਾ ਫੜਿਆ ਹੈ, ਹੱਥ ਦੇ ਵਿੱਚ ਚੁੱਕਿਆ ਹੈ ਤੇ ਆਪਣਾ ਜਿਹੜਾ ਹੰਜੀਰਾਂ ਦਾ ਰੋਗ ਸੀ ਨਾ ਉਹਦੇ ਉੱਤੇ ਲਾਇਆ, ਭਾਵ ਕਿ ਗਲੇ ਦੇ ਆਲੇ ਦੁਆਲੇ ਫੇਰਿਆ। ਗਲਾ ਬਹੁਤ ਜ਼ਿਆਦਾ ਸੁੱਜ ਜਾਂਦਾ ਹੈ, ਚਾਰ ਚਫੇਰੇ ਪੋੜੇ ਦੀ ਤਰ੍ਹਾਂ ਹੋ ਜਾਂਦੇ ਨੇ, ਇਸ ਨੂੰ ਹੰਜੀਰਾਂ ਦਾ ਰੋਗ ਆਖਿਆ ਜਾਂਦਾ ਹੈ। ਉਹਨੇ ਜੋੜਾ ਫੜ ਕੇ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦਾ ਆਪਣੇ ਗਲੇ ਦੇ ਚਾਰ ਚਫੇਰੇ ਕਸਾ ਲਿਆ, ਫੇਰਿਆ। ਤੁਰਤ ਕੇਦਾਰੇ ਕੋ ਦੁੱਖ ਹਰਿਓ, ਮਨੋ ਨਾ ਪਾਇਓ ਗਰੋ ਅਸ ਕਰਿਓ। ਸਤਿਗੁਰਾਂ ਦਾ ਜੋੜਾ ਲੱਗਣ ਦੀ ਦੇਰ ਸੀ, ਕਵੀ ਜੀ ਲਿਖਦੇ ਨੇ ਕਿ ਸਾਰੇ ਦਾ ਸਾਰਾ ਦੁੱਖ ਉਸਦਾ ਦੂਰ ਹੋ ਗਿਆ, ਮਾਨੋ ਕਿ ਇਸ ਤਰ੍ਹਾਂ ਗਲਾ ਅਰੋਗ ਹੋ ਗਿਆ ਕਿ ਜਿਵੇਂ ਪਹਿਲਾਂ ਕਦੇ ਵੀ ਉਸ ਨੂੰ ਗਲੇ ਦੇ ਉੱਤੇ ਕੋਈ ਰੋਗ ਨਹੀਂ ਸੀ, ਸਾਰਾ ਰੋਗ ਖਤਮ ਹੋ ਗਿਆ। ਜਨ ਮਿਸ ਚਾਹਤ ਪਨ ਹੀ ਲਾਗੇ, ਹਰਖਤ ਪਾਏ ਸਰਬ ਰੁਜ ਭਾਗੇ। ਮਾਨੋ ਕਿ ਉਹ ਜਿਹੜਾ ਰੋਗ ਸੀ ਉਹ ਤੇ ਸਤਿਗੁਰਾਂ ਦੇ ਚਰਨਾਂ ਦੇ ਜੋੜੇ ਦਾ ਇੱਕ ਬਹਾਨਾ ਹੀ ਭਾਵ ਕੇ ਲੱਭ ਰਿਹਾ ਸੀ, ਜਦੋਂ ਹੀ ਜੋੜਾ ਗਲ ਦੇ ਨਾਲ ਲੱਗਿਆ ਤੇ ਸਾਰਾ ਰੋਗ ਦੂਰ ਹੋ ਗਿਆ। ਕਿਦਾਰਾ ਵੀ ਬੜਾ ਖੁਸ਼ ਹੋਇਆ ਤੇ ਵੇਖਣ ਵਾਲੇ ਵੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਕਿਤਕ ਸਮੇਂ ਮੇ ਸਤਿਗੁਰ ਜਾਗੇ, ਪਿਖਿਓ ਕਿਦਾਰਾ ਬੈਠਿਓ ਆਗੇ। ਕਿਉਂਕਿ ਕੱਲ ਦੇ ਪ੍ਰਸੰਗ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਆਇਆ ਸੀ ਕਿ ਅੰਮ੍ਰਿਤ ਵੇਲਾ ਹੋਣ ਵਾਲਾ ਹੈ, ਸਤਿਗੁਰਾਂ ਦੇ ਉੱਠਣ ਦਾ ਸਮਾਂ ਹੋ ਚੁੱਕਾ ਸੀ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਉੱਠਣ ਦਾ ਸਮਾਂ ਹੋ ਗਿਆ, ਸਤਿਗੁਰੂ ਜੀ ਜਾਗ ਪਏ ਨੇ ਤੇ ਕੀ ਦੇਖਦੇ ਨੇ ਕਿ ਬਹੁਤ ਸਾਰੇ ਸਿੱਖ ਹਜ਼ੂਰੀ ਤੇ ਲਾਗੇ ਬੈਠੇ ਹੀ ਬੈਠੇ ਨੇ, ਇਸ ਤੋਂ ਇਲਾਵਾ ਉਹ ਕਿਦਾਰਾ ਵੀ ਲਾਗੇ ਬੈਠਾ। ਪਾਦੇ ਅਰ ਬੰਧਨ ਬੰਦੇ ਗੁਰ ਕੋ, ਬੂਝਤ ਪਏ ਕਹਾਂ ਰੁਜ ਗਰ ਕੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਹਿਲਾਂ ਹੀ ਜਾਣਦੇ ਸਨ ਕਿ ਕਿਦਾਰਾ ਹੰਜੀਰਾਂ ਦੇ ਰੋਗ ਦੇ ਨਾਲ ਗ੍ਰਸਿਆ ਹੋਇਆ, ਪਰ ਸਤਿਗੁਰਾਂ ਨੇ ਕਦੇ ਉਸਦੇ ਵਾਸਤੇ ਕੋਈ ਵਚਨ ਨਹੀਂ ਸੀ ਕੀਤਾ। ਅੱਜ ਜਦੋਂ ਦੇਖਿਆ ਹੈ ਕਿ ਕਿਦਾਰਾ ਅਰੋਗ ਰਹਿਤ ਬੈਠਾ ਹੈ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਠਦਿਆਂ ਸਾਰ ਸਵਾਲ ਕੀਤਾ, ਕਹਾਂ ਰੁਜ ਗਰ ਕੋ ਗਏ। ਕਹਿੰਦੇ ਨੇ, ਹੇ ਕਿਦਾਰਿਆ, ਤੇਰੇ ਗਲ ਦਾ ਜਿਹੜਾ ਰੋਗ ਸੀ ਹੰਜੀਰਾਂ ਦਾ, ਉਹ ਕਿੱਥੇ ਗਿਆ? ਸੁਣ ਕਰ ਸਗਰੀ ਬਾਤ ਬਤਾਈ, ਤੁਮਰੀ ਪਨ ਹੀ ਅਬੈ ਲਗਾਈ। ਭਾਵੇਂ ਕਿ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਜਾਣਦੇ ਸਨ, ਪਰ ਜਾਣ ਬੁੱਝ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅਣਜਾਣ ਬਣ ਕੇ ਜਦੋਂ ਸਵਾਲ ਕੀਤਾ ਤੇ ਉਸ ਵੇਲੇ ਹੱਥ ਜੋੜ ਕੇ ਫਿਰ ਕਿਦਾਰੇ ਨੇ ਸਾਰੀ ਵਾਰਤਾ ਸੁਣਾਈ। ਕਹਿੰਦਾ, ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਦਾ ਜਿਹੜਾ ਜੋੜਾ ਹੈ ਨਾ, ਇਹਨੂੰ ਮੈਂ ਆਪਣੇ ਰੋਗ ਦੇ ਉੱਤੇ ਲਾਇਆ। ਅਨਕ ਯਤਨ ਤੇ ਗਇਓ ਨਾ ਜੋਏ, ਤਨਕ ਸਮੇਂ ਮੈਂ ਦੀਨਸ ਖੋਏ। ਜਿਸ ਰੋਗ ਨੂੰ ਖਤਮ ਕਰਨ ਦੇ ਵਾਸਤੇ ਮੈਂ ਅਨੇਕਾਂ ਯਤਨ ਕੀਤੇ, ਅਨੇਕਾਂ ਦਵਾਈਆਂ ਖਾਧੀਆਂ, ਪਰ ਉਹ ਰੋਗ ਦੂਰ ਨਾ ਹੋ ਸਕਿਆ। ਸੱਚੇ ਪਾਤਸ਼ਾਹ, ਅੱਜ ਮਾਨੋ ਕਿ ਤਨਕ ਮਾਤਰ ਤੁਹਾਡੇ ਚਰਨਾਂ ਦੇ ਜੋੜੇ ਛੋ ਜਾਣ ਦੇ ਨਾਲ ਉਹ ਸਾਰੇ ਦਾ ਸਾਰਾ ਰੋਗ ਖਤਮ ਹੋ ਗਿਆ। ਤਬ ਸਤਿਗੁਰ ਲੇ ਆਸਾ ਹਾਥ, ਪਨ ਹੀ ਕੋਈ ਉਠਾਏ ਤੇ ਸਾਥ। ਜਦੋਂ ਕਿਦਾਰੇ ਨੇ ਇਸ ਤਰ੍ਹਾਂ ਦੀ ਵਾਰਤਾ ਸੁਣਾਈ, ਉਸੇ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੋਟੇ ਨੂੰ ਹੱਥ ਦੇ ਵਿੱਚ ਫੜਿਆ ਹੈ ਤੇ ਸੋਟੇ ਦੇ ਨਾਲ ਉਸ ਜੋੜੇ ਨੂੰ ਉਠਾ ਲਿਆ। ਦਈ ਕਿਦਾਰੇ ਕੋ ਇਮ ਕਹਿਓ, ਜਿਮ ਤੇਰੇ ਗਰ ਕੋ ਦੁੱਖ ਦਹਿਓ। ਸੋਟੇ ਦੇ ਅੜੇਸ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਟਾ ਵੀ ਦੇ ਦਿੱਤਾ ਕਿਦਾਰੇ ਨੂੰ ਤੇ ਜੋੜਾ ਵੀ ਦੇ ਦਿੱਤਾ, ਤੇ ਨਾਲ ਹੀ ਸਤਿਗੁਰਾਂ ਨੇ ਬਚਨ ਕੀਤਾ ਕਹਿੰਦੇ ਨੇ ਜਿਮ ਤੇਰੇ ਘਰ ਕੋ ਦੁੱਖ ਦਹਿਓ, ਜਿਸ ਤਰ੍ਹਾਂ ਇਸ ਜੋੜੇ ਦੇ ਨਾਲ ਮੰਨੋ ਕਿ ਤੇਰਾ ਹੰਜੀਰਾਂ ਦਾ ਰੋਗ ਖਤਮ ਹੋ ਗਿਆ, ਤੂੰ ਅਰੋਗ ਹੋ ਗਿਆ। ਇਸ ਤੋਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਰੋਗੀ ਇਸ ਜੋੜੇ ਦੇ ਨਾਲ ਠੀਕ ਹੋਇਆ ਕਰਨਗੇ। ਤਿਮ ਕੋ ਪਰ ਹੰਜੀਰਾਂ ਵਾਰੇ, ਕਰ ਲਗਾਵਣ ਰੋਗ ਬੇਦਾਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹੋਰ ਵੀ ਜਿਹੜੇ ਹੰਜੀਰਾਂ ਦੇ ਰੋਗ ਦੇ ਨਾਲ ਗ੍ਰਸੇ ਹੋਏ ਮਨੁੱਖ ਹੋਣਗੇ, ਜਦੋਂ ਹੀ ਜੋੜਾ ਇਹ ਲੱਗਿਆ ਕਰੇਗਾ ਉਹਨਾਂ ਦੇ ਗਲੇ ਤੇ, ਤੇ ਉਹਨਾਂ ਦਾ ਰੋਗ ਦੂਰ ਹੋ ਜਾਇਆ ਕਰੇਗਾ। ਪਨ ਹੀ ਜੁੱਤ ਆਸਾ ਘਰ ਰੱਖੋ, ਚਿਰੰ ਕਾਲ ਇਹ ਰਹਿ ਲਾਖੋ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੇਦਾਰੇ ਨੂੰ ਆਖਿਆ ਸੀ, ਮੇਰੇ ਸੋਟੇ ਦੇ ਸਮੇਤ ਇਸ ਜੋੜੇ ਨੂੰ ਤੂੰ ਆਪਣੇ ਘਰ ਦੇ ਵਿੱਚ ਰੱਖ, ਬਹੁਤ ਲੰਮਾ ਸਮਾਂ ਤੱਕ ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਨਾ ਇਹ ਕਾਇਮ ਰਹਿਣਗੀਆਂ। ਸੁਣ ਤਿਆ ਗਿਆ ਤਬ ਲੀਨ ਕੇਦਾਰੇ, ਰਾਖੇ ਆਪਣੇ ਸਦਨ ਮਜਾਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਹੁਕਮ ਨੂੰ ਪਾ ਕੇ ਕੇਦਾਰੇ ਨੇ ਦੋਵੇਂ ਚੀਜ਼ਾਂ ਨੂੰ ਪ੍ਰਵਾਨ ਕੀਤਾ ਤੇ ਆਪਣੇ ਘਰ ਦੇ ਵਿੱਚ ਸੁਧਾਰ ਕੇ ਚੰਗੇ ਤਰੀਕੇ ਦੇ ਨਾਲ ਸੰਭਾਲ ਕੇ ਉਹ ਦੋਵੇਂ ਚੀਜ਼ਾਂ ਰੱਖ ਲਈਆਂ। ਪੂਜਾ ਕਰੈ ਧਰੋ ਇਹ ਰਹਿ, ਆਏ ਰੁਜੀ ਤਿਸ ਕੋ ਰੁਜ ਦਹਿ। ਹਮੇਸ਼ਾ ਪੂਜਾ ਕਰਦਾ ਰਿਹਾ ਦੋਵਾਂ ਚੀਜ਼ਾਂ ਦੀਆਂ। ਜਿਹੜਾ ਵੀ ਕੋਈ ਹੰਜੀਰਾਂ ਦੇ ਰੋਗ ਦੇ ਨਾਲ ਗ੍ਰਸਿਆ ਹੋਇਆ ਆਉਂਦਾ ਸੀ, ਉਹ ਸਤਿਗੁਰਾਂ ਦੇ ਚਰਨਾਂ ਦਾ ਜੋੜਾ ਲਾ ਦਿੰਦਾ ਸੀ ਰੋਗ ਦੇ ਉੱਤੇ, ਉਹਦੇ ਗਲੇ ਦੇ ਉੱਤੇ, ਤੇ ਰੋਗ ਮੁੱਕ ਜਾਂਦਾ ਸੀ। ਸੁਣਤ ਆਨੰਦ ਪਾਏ ਸਿੱਖ ਬ੍ਰਿੰਦ, ਬਸੇ ਨਿਸਾ ਸ੍ਰੀ ਹਰਿ ਗੋਬਿੰਦ। ਮਾਣਕ ਨਾਂ ਦੇ ਸਿੱਖ ਨੇ ਸਾਰੀ ਇਸ ਤਰ੍ਹਾਂ ਦੀ ਵਾਰਤਾ ਸੁਣਾਈ ਹੈ, ਪਰ ਕਹਿੰਦਾ ਸੱਚੇ ਪਾਤਸ਼ਾਹ ਹੁਣ ਮੰਨੋ ਕਿ ਕੇਦਾਰਾਂ ਮਾਤ ਲੋਕ ਦੇ ਵਿੱਚ ਨਹੀਂ ਹੈ, ਇਸ ਕਰਕੇ ਅਸੀਂ ਪਿੰਡ ਦੇ ਜਿਹੜੇ ਲੋਕ ਹਾਂ ਸਤਿਗੁਰਾਂ ਦੇ ਜੋੜੇ ਨੂੰ ਵਰਤਦੇ ਹਾਂ, ਤੇ ਜਿਹੜਾ ਵੀ ਕੋਈ ਹੰਜੀਰਾਂ ਦੇ ਰੋਗ ਦੇ ਨਾਲ ਗ੍ਰਸਿਆ ਹੁੰਦਾ ਹੈ ਉਹਨੂੰ ਦੂਰ ਕਰਦੇ ਹਾਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀ ਦੀ ਸਾਰੀ ਕਥਾ ਸੁਣੀ ਹੈ, ਇਸ ਤੋਂ ਇਲਾਵਾ ਹੋਰ ਵੀ ਸਿੱਖਾਂ ਨੇ ਸੁਣੀ ਹੈ, ਤੇ ਕਥਾ ਨੂੰ ਸੁਣ ਕੇ ਬਹੁਤ ਜ਼ਿਆਦਾ ਆਨੰਦਿਤ ਹੋਏ। ਖਾਣ ਪਾਣ ਕਰ ਭਲੀ ਪਰਕਾਰਾ, ਸੁਪਤ ਜਥਾ ਸੁਖ ਭਈ ਸਕਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ ਹੈ ਚੰਗੇ ਤਰੀਕੇ ਦੇ ਨਾਲ, ਤੇ ਫਿਰ ਰਾਤ ਦੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ, ਔਰ ਫਿਰ ਅਗਲੀ ਸਵੇਰ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ। ਸੋਚ ਸ਼ਨਾਨ ਠਾਣ ਗੁਰ ਚੱਲੇ, ਨਵੋ ਕਰਤ ਸਿੱਖ ਜੇ ਮਗ ਮਿਲੇ। ਇਸ਼ਨਾਨ ਪਾਣੀ ਕਰਕੇ ਦਿਨ ਦੇ ਚੜ੍ਹਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਜਾਣ ਦੀ ਤਿਆਰੀ ਕੀਤੀ ਹੈ। ਨਵੋ ਕਰੇ ਸਿੱਖ ਜੇ ਮਗ ਮਿਲੇ, ਜਿਹੜੇ ਰਸਤੇ ਦੇ ਵਿੱਚ ਸਤਿਗੁਰਾਂ ਨੂੰ ਮਿਲੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਮਟਮੀ ਆਏ ਸਿਵਰ ਕੋ ਕਾਲਾ, ਹੈ ਤੇ ਉੱਤਰ ਗੁਰੂ ਕਿਰ ਪਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਆਖਰਕਾਰ ਮਟਵੀ ਨਾਂ ਦੇ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਦਰਅਸਲ ਭਾਈ ਕੇ ਮਟੂ ਉਸ ਪਿੰਡ ਦਾ ਨਾਂ ਸੀ, ਔਰ ਉਸਨੂੰ ਮਟਵੀ ਵੀ ਆਮ ਕਰਕੇ ਆਖਿਆ ਜਾਂਦਾ ਹੈ। ਗੁਜਰਾਂ ਵਾਲਾ ਤਹਿਸੀਲ ਦੇ ਵਿੱਚ ਇਹ ਪਿੰਡ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮਟਵੀ ਨਾਂ ਦੇ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਡੇਰਾ ਲਾਇਆ, ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਨੇ, ਇਸ ਤਰੀਕੇ ਦੇ ਨਾਲ ਮਟਵੀ ਪਹੁੰਚੇ। ਮਾਈ ਭਾਗ ਭਰੀ ਦੇ ਘਰ ਦੇ ਵਿੱਚੋਂ ਕਸ਼ਮੀਰ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਏ ਨੇ, ਉਸ ਨੂੰ 4-5 ਸਤਰਾਂ ਦੇ ਵਿੱਚ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਉਸ ਸੇਵਾਦਾਸ ਤੇ ਭਾਗ ਭਰੀ ਦੇ ਘਰ ਦੇ ਵਿੱਚੋਂ ਚੱਲੇ ਤੇ ਕਿਸ ਤਰ੍ਹਾਂ ਮਟਵੀਂ ਪਹੁੰਚੇ।
ਸੇਵਾਦਾਸ ਦੇ ਤਾਈਂ ਦਸਤਾਰ ਦੇ ਕੇ ਗੁਰੂ ਪਿਛਾ ਨੂੰ ਰੁੱਖ ਪਰਤਾਇਆ ਏ, ਕਰਦੇ ਸੈਰ ਸ਼ਿਕਾਰ ਪਹਾੜ ਵੇਂਦੇ ਸਿੱਖਾਂ ਸੇਵਕਾਂ ਤਾਈਂ ਤਰਾਇਆ ਏ। ਲੰਘ ਜਹਿਲਮੋ ਹੋ ਗੁਜਰਾਤ ਥਾਣੇ, ਚੱਲ ਹਾਫਜ਼ਾਬਾਦ ਦੇ ਦਾਇਆ ਏ। ਉਥੋਂ ਜਾਏ ਪਹੁੰਚੇ ਨਨਕਾਣੇ ਸਾਹਿਬ, ਲੋਕ ਬਾਹਰ ਦੇ ਹੁਮ ਹੁਮਾਇਆ ਏ। ਅੱਠਵੇਂ ਦਿਨ ਨਿਮਾਣੀ ਦਾ ਵੇਖ ਮੇਲਾ, ਅੱਠਵੇਂ ਦਿਨ ਨਿਮਾਣੀ ਦਾ ਵੇਖ ਮੇਲਾ, ਗੁਰ ਮਦਰੀ ਡੇਰਾ ਉਠਾਇਆ ਏ। ਉਥੋਂ ਮਟਵੀ ਆਏ ਕਰਤਾਰ ਸਿੰਘਾ, ਦੂਰ ਦੇਸ਼ ਦੇ ਸਫ਼ਰ ਮੁਕਾਇਆ ਏ। ਸਾਰੀ ਕਥਾ ਨੂੰ ਬਿਆਨ ਕੀਤਾ ਹੈ ਕਿ ਪਹਿਲਾਂ ਹਾਫਜ਼ਾਬਾਦ ਪਹੁੰਚੇ ਨੇ, ਇਸ ਤੋਂ ਬਾਅਦ ਨਨਕਾਣੇ ਸਾਹਿਬ ਦੇ ਮੇਲੇ 'ਤੇ ਗਏ ਨੇ, ਅਤੇ ਫਿਰ ਮਦਰੀ ਨਾਂ ਦੇ ਪਿੰਡ ਦੇ ਵਿੱਚ ਡੇਰਾ ਲਾਇਆ, ਅਤੇ ਆਖਿਰਕਾਰ ਹੁਣ ਮਟਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਕੇ ਠਹਿਰ ਗਏ ਨੇ। ਇਹਾਂ ਪ੍ਰਸੰਗ ਪਾਇਓ ਜਿਸ ਰੀਤ, ਸੁਣੀਏ ਸ਼੍ਰੋਤਾ ਸ਼੍ਰੋਣ ਸਪ੍ਰੀਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਥੋਂ ਦਾ ਜਿਹੜਾ ਪ੍ਰਸੰਗ ਹੈ ਉਹ ਕਿਸ ਤਰੀਕੇ ਦੇ ਨਾਲ ਵਾਪਰਿਆ, ਇਹ ਸਰੋਤਾ ਜਨੋ ਪ੍ਰੀਤ ਦੇ ਨਾਲ ਸੁਣੋ, ਮੈਂ ਸੁਣਾਉਂਦਾ। ਗ੍ਰਾਮ ਏਕ ਜਾਣੋ ਮੰਡਿਆਲੀ, ਐ ਰਾਵਤੀ ਕੋਸ ਤਰੈ ਚਾਲੀ। ਲਾਗੇ ਹੀ ਕਵੀ ਜੀ ਲਿਖਦੇ ਨੇ ਕਿ ਮੰਡਿਆਲੀ ਨਾਂ ਦਾ ਇੱਕ ਪਿੰਡ ਸੀ, ਰਾਵੀ ਦਰਿਆ ਤੋਂ ਇਹ ਜਿਹੜਾ ਮੰਡਿਆਲੀ ਪਿੰਡ ਹੈ 43 ਕੋਹ ਦੀ ਦੂਰੀ ਦੇ ਉੱਤੇ ਸੀ। ਤਹਾਂ ਮਰਵਾਹਾ ਖੱਤਰੀ ਰਹਿ, ਦੁਆਰਾ ਨਾਮ ਤਿਸੀ ਕੋ ਕਹਿ। ਮੰਡਿਆਲੀ ਨਾਂ ਦੇ ਪਿੰਡ ਦੇ ਵਿੱਚ ਇੱਕ ਖੱਤਰੀ ਰਹਿੰਦਾ ਸੀ, ਜਿਹਦੀ ਮਰਵਾਹਾ ਗੋਤ ਸੀ ਔਰ ਉਸਦਾ ਨਾਮ ਸੀ ਦੁਆਰਾ। ਭਾਗਣ ਨਾਮ ਭਾਰ ਜਾ ਤਾਹੀ, ਕਰੇ ਪੁੰਨ ਪੂਰਬ ਭਵ ਮਾਹੀ। ਉਸ ਦੁਆਰੇ ਦੀ ਘਰਵਾਲੀ ਦਾ ਨਾਮ ਸੀ ਭਾਗਣ। ਮਾਨੋ ਕਿ ਦੋਵਾਂ ਜੀਆਂ ਨੇ ਮਾਨੋ ਕਿ ਵੱਡੇ ਪਹਿਲੇ ਜਨਮ ਦੇ ਵਿੱਚ ਪੁੰਨ ਕੀਤੇ ਸਨ।
ਚਿਰੰਕਾਲ ਬਾਸੇ ਤਿਸ ਗ੍ਰਾਮੂ, ਸਿਮਰਤ ਸ੍ਰੀ ਪਰਮੇਸ਼ਰ ਨਾਮੂ।
ਮਾਨੋ ਕਿ ਉਸ ਪਿੰਡ ਦੇ ਵਿੱਚ ਰਹਿੰਦਿਆਂ ਬਹੁਤ ਵਰੇ ਬਤੀਤ ਹੋ ਗਏ ਸਨ ਦੁਆਰੇ ਨੂੰ ਔਰ ਭਾਗਣ ਨੂੰ, ਮਾਨੋ ਕਿ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਸਨ।
ਬਰ ਪ੍ਰਾਪਤ ਕੰਨਿਆ ਤਿੰਨ ਤਾਮੂ, ਬਡ ਭਾਗਣ ਸਭ ਤਨ ਅਭੀਰਾਮੂ।
ਉਹਨਾਂ ਦੇ ਘਰ ਦੇ ਵਿੱਚ ਇੱਕ ਵਰ ਦੇ ਲਾਇਕ ਭਾਵ ਕਿ ਵਿਆਹੁਣ ਦੇ ਲਾਇਕ ਕੰਨਿਆ ਸੀ, ਜਿਹੜੀ ਕਿ ਬਹੁਤ ਵੱਡੇ ਉੱਚੇ ਭਾਗਾਂ ਵਾਲੀ ਸੀ ਔਰ ਬਹੁਤ ਜ਼ਿਆਦਾ ਸੁੰਦਰ ਸੀ।
ਖੋਜਤ ਰਹੇ ਸੋ ਕਰਨ ਸਗਾਈ, ਮਨ ਪਾਵਤ ਨਹੀਂ ਕਿਤਹੂੰ ਪਾਈ।
ਦੁਆਰਾ ਤੇ ਦੁਆਰੇ ਦੀ ਘਰਵਾਲੀ ਭਾਗਣ ਦੋਵੇਂ ਜੀ ਚਾਹੁੰਦੇ ਸਨ ਕਿ ਸਾਡੀ ਇਸ ਲੜਕੀ ਦਾ ਰਿਸ਼ਤਾ ਕਿਤੇ ਹੋ ਜਾਵੇ, ਇਹਦੀ ਕਿਤੇ ਸਗਾਈ ਮੰਗਣੀ ਹੋ ਜਾਵੇ। ਵਰ ਦੀ ਢੂੰਡ ਕਰਦੇ ਰਹੇ ਪਰ ਮਾਨੋ ਕਿ ਉਹਨਾਂ ਦੇ ਮਨ ਪਾਉਂਦਾ ਜਿਹੜਾ ਵਰ ਸੀ ਨਾ, ਉਹ ਕਿਤੋਂ ਵੀ ਨਾ ਲੱਭਾ।
ਗੁਰ ਕੋ ਸਿੱਖ ਮਿੱਤਰ ਤਿਸ ਕੋਈ, ਇੱਕ ਦਿਨ ਮਿਲੇ ਪਰਸ ਪਰ ਦੋਈ।
ਉਸ ਦੁਆਰੇ ਦਾ ਇੱਕ ਮਿੱਤਰ ਸੀ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀ। ਇੱਕ ਦਿਨ ਉਸ ਸਿੱਖ ਮਿੱਤਰ ਦੇ ਨਾਲ ਮਾਨੋ ਕਿ ਉਹ ਦੁਆਰਾ ਮਿਲਿਆ ਹੈ, ਦੋਵਾਂ ਦਾ ਇੱਕ ਦੂਜੇ ਦੇ ਨਾਲ ਪਰਸਪਰ ਮੇਲ ਹੋਇਆ।
ਨਿਜ ਕੰਨਿਆ ਕੀ ਬਾਤ ਸੁਣਾਈ, ਆਛੋ ਥਾਣ ਨਹੀਂ ਕੋ ਪਾਈ।
ਆਪਣੇ ਸਿੱਖ ਮਿੱਤਰ ਨੂੰ ਉਸ ਦੁਆਰੇ ਨੇ ਆਖਿਆ ਕਿ ਮੇਰੀ ਲੜਕੀ ਜਵਾਨ ਹੋ ਚੁੱਕੀ ਹੈ, ਪਰ ਮਾਨੋ ਕਿ ਉਸਦੇ ਲਾਇਕ ਦਾ ਜਿਹੜਾ ਕੋਈ ਵਰ ਹੈ ਨਾ, ਲੜਕਾ ਹੈ, ਉਹ ਮੈਨੂੰ ਨਹੀਂ ਲੱਭਦਾ। ਆਛੋ ਥਾਣ ਨਹੀਂ ਕੋ ਪਾਈ, ਕੋਈ ਚੰਗੀ ਜਗ੍ਹਾ ਐਸੀ ਨਹੀਂ ਲੱਭਦੀ ਕਿ ਜਿੱਥੇ ਮੈਂ ਆਪਣੇ ਲੜਕੀ ਦੇ ਰਿਸ਼ਤੇ ਨੂੰ ਕਰ ਦੇ।
ਜੇ ਤੋ ਕੋ ਕਿਤ ਮਾਲਮ ਹੋਏ, ਦੇਹੋ ਬਿਤਾਏ ਠਿਕਾਨੋ ਕੋਏ।
ਉਸਨੇ ਆਪਣੇ ਸਿੱਖ ਮਿੱਤਰ ਨੂੰ ਆਖਿਆ ਕਿ ਜੇਕਰ ਤੇਰੀ ਨਜ਼ਰ ਦੇ ਵਿੱਚ ਕੋਈ ਚੰਗਾ ਘਰ ਤੇ ਕੋਈ ਚੰਗਾ ਲੜਕਾ ਹੋਵੇ ਤਾਂ ਤੂੰ ਮੈਨੂੰ ਦੱਸ ਪਾ ਦੇ, ਐਸੀ ਜੇਕਰ ਕੋਈ ਜਗ੍ਹਾ ਤੂੰ ਜਾਣਦਾ ਹੈ।
ਸੁਣ ਤ ਸਿੱਖ ਨੇ ਰਿਦੈ ਵਿਚਾਰੀ, ਜੇ ਸਤ ਗੁਰ ਕੋ ਦੇਹ ਕੁਮਾਰੀ।
ਜਦੋਂ ਸਿੱਖ ਨੂੰ ਦੁਆਰੇ ਨੇ ਆਖਿਆ ਤੇ ਸਿੱਖ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਜੇਕਰ ਇਹ ਮੇਰਾ ਦੋਸਤ ਮੇਰਾ ਮਿੱਤਰ ਆਪਣੀ ਲੜਕੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਆਹ ਦੇਵੇ ਤੇ ਬਹੁਤ ਚੰਗੀ ਗੱਲ ਹੈ।
ਜਿਨ ਤੇ ਆਛੋ ਅਪਰ ਨਾ ਕੋਈ, ਜੇ ਇਹ ਸੁਤਾ ਭਾਗ ਵੱਡ ਹੋਈ।
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਵਧੀਆ ਵਰ ਤੇ ਹੋਰ ਕੋਈ ਹੋ ਹੀ ਨਹੀਂ ਸਕਦਾ, ਸਤਿਗੁਰਾਂ ਤੋਂ ਜ਼ਿਆਦਾ ਸੋਹਣਾ ਤੇ ਕੋਈ ਹੋ ਹੀ ਨਹੀਂ ਸਕਦਾ। ਇਸ ਕਰਕੇ ਸਿੱਖ ਨੇ ਆਖਿਆ ਕਿ ਜੇਕਰ ਇਸ ਲੜਕੀ ਦੇ ਵੱਡੇ ਭਾਗ ਹੋਣਗੇ ਤੇ ਮੰਨੋ ਕਿ ਸਤਿਗੁਰਾਂ ਦੇ ਨਾਲ ਇਸ ਦਾ ਰਿਸ਼ਤਾ ਜੁੜ ਜਾਏਗਾ।
ਕਹਿਤ ਪਾਇਓ ਸੁਣ ਸਖਾ ਹਮਾਰੇ, ਜੇ ਸਬੰਧ ਬਣ ਜਾਹੇ ਤਿਹਾਰੇ।
ਉਹਦੀ ਗੱਲ ਨੂੰ ਸੁਣ ਕੇ ਫਿਰ ਦੁਆਰੇ ਨੂੰ ਸਿੱਖ ਕਹਿੰਦਾ ਲੜਕਾ ਤੇ ਹੈ ਮੇਰੀ ਨਜ਼ਰ ਦੇ ਵਿੱਚ, ਜਿਹਦੇ ਤੋਂ ਸੋਹਣਾ ਹੋਰ ਕੋਈ ਹੋ ਵੀ ਨਹੀਂ ਸਕਦਾ, ਘਰ ਵੀ ਬੜਾ ਉੱਚਾ ਤੇ ਸੁੱਚਾ ਹੈ। ਕਹਿੰਦਾ ਇਹ ਸਖਾ ਸੁਣ, ਜੇ ਸਬੰਧ ਬਣ ਜਾਹੇ ਤਿਹਾਰੇ, ਜੇਕਰ ਤੇਰੇ ਲੜਕੀ ਦਾ ਸਬੰਧ ਉੱਥੇ ਬਣ ਗਿਆ ਤੇ ਇਸ ਤੋਂ ਚੰਗੀ ਹੋਰ ਕੋਈ ਵੀ ਗੱਲ ਨਹੀਂ ਹੋਈ।
ਤਾਨ ਆਪ ਕੋ ਜਾਣੋ ਫੇਰ, ਜਿਨ ਕੇ ਸਮ ਕੋ ਅਪਰ ਨਾ ਹੇਰ।
ਤੂੰ ਧਨ ਭਾਗਾਂ ਵਾਲਾ ਹੋ ਜਾਏਗਾ ਜੇਕਰ ਰਿਸ਼ਤਾ ਉੱਥੇ ਜੁੜ ਗਿਆ, ਜਿਨ੍ਹਾਂ ਦੇ ਸਮਾਨ ਹੋਰ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਹੈ।
ਉਸ ਸਿੱਖ ਦੀ ਗੱਲ ਨੂੰ ਸੁਣ ਕੇ ਬਹੁਤ ਜ਼ਿਆਦਾ ਦੁਆਰਾ ਹੈਰਾਨ ਹੋਇਆ, ਸਵਾਲ ਕਰਦਾ ਐਸਾ ਕੌਣ ਵਰ ਹੈ। ਸ੍ਰੀ ਅਰਜਨ ਸੁਤ ਜੋਦਾ ਬਲੀ, ਸ੍ਰੀ ਹਰ ਗੋਬਿੰਦ ਸੂਰਤ ਭਲੀ।
ਤੇ ਉਸ ਸਿੱਖ ਨੇ ਆਖਿਆ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪੁੱਤਰ, ਜਿਹੜਾ ਕਿ ਬਹੁਤ ਵੱਡਾ ਯੋਧਾ ਹੈ, ਜਿਹੜਾ ਕਿ ਬਹੁਤ ਵੱਡਾ ਬਲੀ ਹੈ, ਜਿਨ੍ਹਾਂ ਦਾ ਨਾਮ ਸਤਿਗੁਰੂ ਹਰਗੋਬਿੰਦ ਹੈ।
ਦ੍ਵੈ ਉਪ ਬਾਹਿਆ ਗਾਰੀ ਪਏ, ਜਿਨ ਆਗੇ ਸਗਰੋ ਜਗ ਨਏ।
ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਨੇ, ਤੇ ਮੰਨੋ ਕਿ ਸਤਿਗੁਰੂ ਨਾਨਕ ਦੀ ਗੁਰਿਆਈ ਚੱਲੀ ਆਉਂਦੀ ਹੈ, ਉਹਨਾਂ ਦੀ ਗੁਰਿਆਈ ਦੇ ਉੱਤੇ ਸਤਿਗੁਰੂ ਹਰਗੋਬਿੰਦ ਜੀ ਬੈਠੇ ਨੇ, ਜਿਨ੍ਹਾਂ ਦੀ ਸੂਰਤ ਬੜੀ ਸੁੰਦਰ ਹੈ, ਔਰ ਇਸ ਤੋਂ ਇਲਾਵਾ ਦੋ ਜਿਹੜੇ ਵਿਆਹ ਨੇ ਸਤਿਗੁਰਾਂ ਦੇ ਪਹਿਲਾਂ ਹੋ ਚੁੱਕੇ ਨੇ, ਜਿਹਨੇ ਅੱਗੇ ਸਗਰੋ ਜਗ ਨਿਵੇ, ਪਰ ਉਹਨਾਂ ਦੇ ਅੱਗੇ ਸਾਰੀ ਦੁਨੀਆਂ ਨਿਮਦੀ।
ਔਰ ਸ਼ਰਦਾ ਤਰ ਜੇ ਅਰ ਪਾਵੇ, ਤਿੰਨ ਤੇ ਆਛੋ ਅਪਰ ਨਾ ਪਾਵੇ।
ਕਹਿੰਦਾ ਜੇਕਰ ਮੇਰੀ ਸਲਾਹ ਨੂੰ ਮੰਨਦਾ ਹੈ ਤੇ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਆਪਣੀ ਲੜਕੀ ਦਾ ਵਿਆਹ ਕਰ ਦੇ, ਆਪਣੀ ਲੜਕੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦੇ, ਇਸ ਤੋਂ ਅੱਛਾ ਵਰ ਤੈਨੂੰ ਕਦੇ ਵੀ ਮਿਲ ਨਹੀਂ ਸਕਦਾ।
ਸੁਣ ਦੁਆਰਾ ਪੁਣ ਬੂਝਣ ਲਾਗਾ, ਅਬ ਸੋਇ ਹੈ ਕੌਣ ਸੀ ਜਾਗਾ।
ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਦੱਸ ਪਾਈ ਤੇ ਫਿਰ ਦੁਆਰਾ ਆਪਣੇ ਪਿਆਰੇ ਮਿੱਤਰ ਨੂੰ ਪੁੱਛਣ ਲੱਗਾ, ਕਹਿੰਦਾ ਹੈ ਕਿ ਐਸੇ ਜਿਹੜੇ ਗੁਰੂ ਜੀ ਜਿਨ੍ਹਾਂ ਦੀ ਤੂੰ ਗੱਲ ਕਰ ਰਿਹਾ ਹੈ ਉਹ ਹੁਣ ਕਿੱਥੇ ਨੇ।
ਕਹਿ ਕਰ ਲਾਗੀ ਦੇਉ ਪਠਾਏ, ਤੇਰੋ ਕਹਿਓ ਮੋਰ ਹਿਤ ਚਾਏ।
ਕਹਿੰਦਾ ਹੈ ਕਿ ਤੇਰੇ ਕਹੇ ਦੇ ਵਿੱਚ ਮੇਰਾ ਹਿੱਤ ਹੈ, ਮੇਰਾ ਚਾਹ ਹੈ, ਮੈਂ ਤੇਰੀ ਗੱਲ ਨੂੰ ਪ੍ਰਵਾਨ ਕਰਦਾ ਹਾਂ ਕਿ ਜੇਕਰ ਤੂੰ ਦੱਸ ਪਾਈ ਹੈ ਤੇ ਚੰਗੀ ਹੀ ਗੱਲ ਹੋਵੇਗੀ। ਇਸ ਕਰਕੇ ਕਹਿੰਦਾ ਹੈ ਕਿ ਇਸ ਵੇਲੇ ਸਤਿਗੁਰੂ ਜੀ ਕਿੱਥੇ ਨੇ, ਤਾਂ ਕਿ ਤੇਰੇ ਕਹੇ ਦੇ ਅਨੁਸਾਰ ਮੈਂ ਲਾਗੀਆਂ ਨੂੰ ਮਾਨੋ ਕੇ ਸ਼ਗਨ ਦੇ ਕੇ ਉੱਥੇ ਘੱਲ ਦਿਆਂ।
ਬਹੁਰ ਸਿੱਖ ਨੇ ਬਾਕ ਸੁਣਾਏ, ਅਬ ਕਸ਼ਮੀਰ ਦੇਸ਼ ਤੇ ਆਏ।
ਤੇ ਫਿਰ ਸਿੱਖ ਨੇ ਆਖਿਆ ਕਿ ਮਾਨੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਘੁੰਮ ਘੁਮਾ ਕੇ ਕਸ਼ਮੀਰ ਦੇਸ਼ ਤੋਂ ਆਏ ਹੋਏ ਨੇ।
ਕਹਿੰਦਾ ਮੈਂ ਡੇਰਾ ਤਲਵੰਡੀ ਸੁਣਿਓ, ਇੱਕ ਪੰਥੀ ਨੇ ਮੋ ਸੰਗ ਭਣਿਓ।
ਕਹਿੰਦਾ ਕਿ ਥੋੜੇ ਦਿਨਾਂ ਦੀ ਗੱਲ ਹੈ ਕਿ ਕਿਸੇ ਸਿੱਖ ਨੇ ਮੈਨੂੰ ਆਖਿਆ ਸੀ ਕਿ ਸਤਿਗੁਰੂ ਜੀ ਤਲਵੰਡੀ ਪਹੁੰਚੇ ਹੋਏ ਨੇ।
ਇਸ ਮਾਰਗ ਹੀ ਅਬ ਚੱਲ ਆਵੈ, ਸੁਧਲੇ ਤੋ ਰਹੁ ਸਿਵਰ ਜੋ ਪਾਵੈ।
ਤੇ ਕਹਿੰਦਾ ਕਿ ਤਲਵੰਡੀ ਦੇ ਰਸਤੇ ਨੂੰ ਤੈਅ ਕਰਦਿਆਂ ਕਰਦਿਆਂ ਹੁਣ ਮੰਨੋ ਕਿ ਇਸ ਪਾਸੇ ਨੂੰ ਹੀ ਆ ਰਹੇ ਹੋਣਗੇ, ਇਸ ਕਰਕੇ ਰਸਤੇ ਦੀ ਜਿਹੜੀ ਖਬਰ ਸਾਰ ਹੈ ਨਾ ਉਹ ਆਪਾਂ ਪੁੱਛਦੇ ਪੁਛਾਉਂਦੇ ਰਵਾਂਗੇ ਕਿ ਸਤਿਗੁਰੂ ਜੀ ਹੁਣ ਕਿੱਥੇ ਠਹਿਰੇ ਨੇ।
निकट ग्राम के आए जे जानो तुरत संबंध करन को ठानो।
ते कहिंदा कि जदों ही साडे लागले किसे पिंड दे विच सतगुरां ने आण के डेरा लाया उस वेले मानो कि असीं सतगुरां दे नाल संबंध करन दे वास्ते लागियां नूं घल दें।
सुन सिख को उपदेशन द्वारा लग्यो प्रतीखन गुरु उदारा।
ग्रंथाकार भाई संतोख सिंह जी लिखते ने कि सुन के सिख दे उपदेश नूं जड़ा द्वारा सी ना वह मानो कि सतगुरु हरगोबिंद सच्चे पातशाह जी की प्रतीक्षा करन लगा उड़ीक करन लगा।
मटवीया करो जब डेरा लागी पठे सुने जिस बेरा।
ते कवि जी लिखते ने जदों सतगुरु हरगोबिंद सच्चे पातशाह जी ने मटवी ना दे पिंड दे विच डेरा लाया ते उस वेले मानो कि इन्हां नूं खबर मिल गई क्योंकि मंडियाली नगर भी मटवी नगर दे लागे है। जदों इन्हां नूं पता लगा ते फिर द्वारे ने मानो कि तत् छिन ही लागियां नूं घल दिता शगन दे के।
सहज सुभायक बैठे जहां आन पहुंचे तत्शन तहां।
लागी दे समेत पंडित पहुंच गया है जिथे सतगुरु हरगोबिंद सच्चे पातशाह जी सहज सुभा बैठे सन।
आशिक दई बिपर बर जब जेठा दूर हकार्यो तब।
पंडित ने आण के सतगुरां दे सिर दे उत्ते हथ रख के आशीर्वाद दिता ते भाई जेठा जी नूं उसने दूर बुलाया।
सकल बात दिजने समझाई मैं आनी गुर हेत सगाई।
सभा दे विचों जेठे नूं वखरा कीता गया। जेठे नूं पंडित ने आख्या कि मैं ते मानो के तुहाडे गुरु दे वास्ते रिश्ता लैके आया।
मंडियाली खतरी मरवाहा बार प्राप्त कन्या घर महा।
पंडित भाई जेठा जी नूं कहिंदा है कि लागे ही मंडियाली नां दा पिंड है जिथे एक खत्री रहिंदा है जिहदा नां द्वारा है और उहनां दी मरवाहा गोत है। वर प्राप्त कन्या घर महा और वर दे लायक उहनां दे घर दे विच उहनां दी कन्या है।
ब्याह सहत एक बार सगाई करी भावना अब पठाई।
पंडित भाई जेठा जी नूं कहिंदा है कि उस दे मन दी इह चाह है कि छेती तो छेती सगाई हो जावे ते सगाई तो जिन्ना छेती हो सके उदों बाद व्याह हो जावे। ये उस दे मन दी भावना है।
सुन जेठे सत गुर सो कहियो पुरो भावना जिम किम चहियो।
भाई जेठे ने सारी गल सुनी है। सतगुरु हरगोबिंद सच्चे पातशाह जी दे चरणा दे विच आण के अर्ज कीती। कहिंदा पुरो भावना जिम किम चहियो। हे सतगुरु हरगोबिंद सच्चे पातशाह जी उस दे मन दी भावना नूं तुसीं पूरियां करो जिवें ना किवें।
जे को आण परे शरण आई नहीं त्यागो ए बिरद सदाई।
भावें कि भाई जेठा जी भी इस गल नूं जाणदे ने कि सतगुरां दीआं दो शादियां पहलां हो चुकियां ने पर तां वी उसने आण के गल कीती है कि सच्चे पातशाह जिहड़ा वी तुहाडे चरणां दी शरण दे विच पै जांदा है ਤੁਹਾਡਾ ਫਰਜ਼ ਬਣਦਾ ਹੈ ਕਿ ਉਸ ਦੀ ਭਾਵਨਾ ਨੂੰ ਪੂਰਿਆਂ ਕਰੋ। ਕਹਿਣ ਤੋਂ ਪਾਵੇ ਹੈ ਕਿ ਜੇਕਰ ਰਿਸ਼ਤਾ ਆਇਆ ਹੈ ਤੇ ਤੁਸੀਂ ਉਸ ਕੰਨਿਆਂ ਦੇ ਨਾਲ ਵਿਆਹ ਕਰੋ।
ਨਹੀਂ ਤਿਆਗੋ ਇਹ ਬਿਰਧ ਸਦਾਈ।
ਕਦੇ ਵੀ ਮੰਨੋ ਕਿ ਕਿਸੇ ਦੇ ਆਖੇ ਹੋਏ ਬਚਨ ਨੂੰ ਤੁਸੀਂ ਤਿਆਗਦੇ ਨਹੀਂ। ਇਹ ਤੁਹਾਡਾ ਬਿਰਧ ਹੈ, ਇਹ ਤੁਹਾਡਾ ਧਰਮ ਹੈ।
ਸ੍ਰੀ ਹਰਗੋਬਿੰਦ ਸੁਣ ਕਰ ਮਾਨੀ ਬੂਝੋ ਦਿਜ ਬੁਲਵਾਏ ਅਗਵਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਕਹੀ ਹੋਈ ਗੱਲ ਨੂੰ ਪ੍ਰਵਾਨ ਕਰ ਲਿਆ। ਬੂਝਿਓ ਦਿਜ ਬੁਲਾਏ ਅਗਵਾਨੀ ਅੱਗੇ ਬੁਲਾ ਕੇ ਪੰਡਿਤ ਨੂੰ ਪੁੱਛਿਆ।
ਦੁਆਰੇ ਕੀ ਸਭ ਬਾਤ ਸੁਣਾਈ ਧਰੀ ਭਾਵਨਾ ਪਠੀ ਸਗਾਈ।
ਦੁਆਰੇ ਵਾਲੇ ਪਾਸੇ ਦੀ ਪੰਡਿਤ ਨੇ ਸਾਰੀ ਗੱਲ ਸਤਿਗੁਰਾਂ ਨੂੰ ਸੁਣਾਈ ਹੈ ਕਿ ਉਹਨੇ ਭਾਵਨਾ ਨੂੰ ਧਾਰਨ ਕੀਤਾ ਔਰ ਮਾਨੋ ਕਿ ਤੁਹਾਡੇ ਵਾਸਤੇ ਸ਼ਗਨ ਭੇਜਿਆ ਸਗਾਈ ਕਰਨਾ ਚਾਹੁੰਦਾ।
ਪੁਣ ਪਾਂਦਾ ਦਿਜ ਅਪਰ ਹਕਾਰਾ ਆਣ ਗ੍ਰਾਮ ਤੇ ਬੰਧਨ ਤਾਰਾ।
ਇਸ ਤੋਂ ਬਾਅਦ ਫਿਰ ਪਾਂਧੇ ਨੂੰ ਬੁਲਾਇਆ ਗਿਆ, ਜੋਤਸ਼ੀ ਨੂੰ ਬੁਲਾਇਆ ਗਿਆ, ਤੇ ਫਿਰ ਉਸਨੇ ਵੀ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ।
ਸ਼ੁਭ ਦਿਨ ਲਗਨ ਗਿਣਿਓ ਤਿੰਨ ਆਛੋ, ਕਹਿਓ ਕਰੋ ਪਰਸੋਂ ਜਿਵ ਵਾਂਛੋ।
ਜੋਤਸ਼ੀ ਨੇ ਫਿਰ ਟੇਵਾ ਲਾਇਆ ਹੈ, ਟੇਵੇ ਦੇ ਅਨੁਸਾਰ ਮੰਨੋ ਕਿ ਉਸਨੇ ਪਰਸੋਂ ਦਾ ਦਿਨ ਨਿਯਤ ਕੀਤਾ ਹੈ ਕਿ ਜੇਕਰ ਪਰਸੋਂ ਸਗਾਈ ਹੋਵੇਗੀ, ਰਿਸ਼ਤਾ ਤੈਅ ਹੋਵੇਗਾ, ਤੇ ਮੰਨੋ ਕਿ ਸਾਰਿਆਂ ਤੋਂ ਚੰਗੀ ਗੱਲ ਹੈ। ਇੱਥੇ ਥੋੜ੍ਹਾ ਜਿਹਾ ਵਿਚਾਰ ਦੀ ਲੋੜ ਹੈ, ਇਸ ਕਰਕੇ ਸੰਪਾਦਕ ਨੇ ਇਸ ਦੇ ਬਾਰੇ 5-7 ਸਤਰਾਂ ਲਿਖੀਆਂ ਨੇ, ਉਹ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਉਂਦਾ ਹਾਂ। ਸੰਪਾਦਕ ਜੀ ਲਿਖਦੇ ਨੇ ਕਿ ਇੱਕ ਤੋਂ ਵਧੇਰੇ ਵਿਆਹਾਂ ਦੀ ਬਾਬਤ ਕਈ ਵਾਰ ਪੁੱਛ ਹੋ ਜਾਂਦੀ ਹੈ ਕਿ ਇੰਨੇ ਵਿਆਹ ਸਤਿਗੁਰਾਂ ਦੇ ਕਿਉਂ ਹੋਏ। ਕਹਿੰਦੇ ਨੇ ਕਿ ਹਾਲਾਤ ਪੂਰੇ ਖੋਜੇ ਨਹੀਂ ਜਾ ਚੁੱਕੇ ਕਿ ਆਖਿਰਕਾਰ ਐਸਾ ਕਿਉਂ ਸੀ। ਜੋ ਕੁਛ ਹੁਣ ਤੱਕ ਪਤਾ ਚੱਲਦਾ ਹੈ ਉਹ ਇਸ ਤਰ੍ਹਾਂ ਹੈ ਕਿ ਅਕਸਰ ਪ੍ਰੇਮੀ ਮਾਤਾ ਪਿਤਾ ਆਪਣੀਆਂ ਲੜਕੀਆਂ ਦੇ ਲਈ ਇਹ ਪ੍ਰਣ ਕਰ ਦਿੰਦੇ ਸਨ ਕਿ ਇਹ ਬੀਬੀ ਨੂੰ ਗੁਰੂ ਘਰ ਦੇ ਵਿੱਚ ਪਰਣਾਉਣਾ ਹੈ। ਇਹ ਗੱਲ ਜਿਸ ਬੀਬੀ ਬਾਬਤ ਪ੍ਰਗਟ ਹੋ ਜਾਏ ਉਸ ਨੂੰ ਸਾਰੇ ਸਿੱਖ ਮਾਤਾ ਜੀ ਸੱਦਣ ਲੱਗ ਜਾਂਦੇ ਸਨ ਤੇ ਕੋਈ ਹੋਰ ਉਹਨਾਂ ਨੂੰ ਵਿਆਹੁੰਦਾ ਨਹੀਂ ਸੀ। ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਦੂਸਰੇ ਵਿਆਹ ਦਾ ਕਾਰਨ ਹੋ ਜਾਇਆ ਕਰਦੀਆਂ ਸਨ। ਜਿਵੇਂ ਮਰਵਾਹੀ ਜੀ ਦੇ ਪਿਤਾ ਦਾ ਸੁਨੇਹਾ ਆਉਣ ਪਰ ਭਾਈ ਜੇਠੇ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਆਖਿਆ, ਪੁਰੋ ਭਾਵਨਾ ਜਿਮ ਕਿਮ ਚਾਹਿਓ, ਜੇ ਕੋ ਆਣ ਪਰੇ ਸਰਨਾਈ, ਨਹੀਂ ਤਿਆਗੋ ਇਹ ਬਿਰਧ ਸਦਾਈ। ਜਦੋਂ ਰਿਸ਼ਤਾ ਆਇਆ ਹੈ ਤੇ ਹੁਣੇ ਹੁਣੇ ਤੁਸੀਂ ਸੁਣਿਆ ਕਿ ਭਾਈ ਜੇਠਾ ਨੇ ਇਸ ਤਰ੍ਹਾਂ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰ ਦਿੱਤੀ। ਇੱਕ ਦਸ਼ਾ ਹੋਰ ਹੈ, ਜਿਵੇਂ ਕਿ ਪੰਚਮ ਸਤਿਗੁਰਾਂ ਦੇ ਪਹਿਲੇ ਮਹਿਲ ਚੜ ਗਏ ਸਨ ਤੇ ਮਗਰੋਂ ਦੂਸਰਾ ਵਿਆਹ ਸ੍ਰੀ ਪਾਵਨ ਗੰਗਾ ਜੀ ਦੇ ਨਾਲ ਹੋਇਆ ਸੀ। ਇਹ ਗੱਲ ਸੁਣੀ ਹੈ ਕਿ 500 ਸਾਖੀ ਦੇ ਵਿੱਚ ਵੀ ਲਿਖੀ ਹੈ। ਦਸਵੇਂ ਸਾਹਿਬਾਂ ਦੇ ਤੀਸਰੇ ਮਹਿਲ ਮਾਤਾ ਸਾਹਿਬ ਦੇਵਾਂ ਜੀ ਮਾਪਿਆਂ ਦੇ ਪ੍ਰਣ ਕੀਤੇ ਹੋਏ ਹੋਣ ਕਰਕੇ ਆਏ ਸਨ, ਪਰ ਉਹਨਾਂ ਤੋਂ ਸਤਿਗੁਰਾਂ ਨੇ ਕੁਆਰੇ ਰਹਿਣ ਦਾ ਪ੍ਰਣ ਲੈ ਕੇ ਮਹਿਲੀ ਵਾਸ ਦਿੱਤਾ ਸੀ ਤੇ ਸਾਈਂ ਸਿਮਰਨ ਵਿੱਚ ਜੋਗੀ ਰਾਜ ਤੇ ਖਾਲਸੇ ਦੀ ਮਾਤਾ ਹੋਏ ਹਨ। ਜੀਤੋ ਜੀ ਨਾਲ ਔਰ ਸੁੰਦਰੀ ਦੇ ਨਾਲ ਸਤਿਗੁਰਾਂ ਦਾ ਪਹਿਲਾਂ ਵਿਆਹ ਹੋ ਚੁੱਕਾ ਸੀ, ਭਾਵ ਕਿ ਪਹਿਲਾਂ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਆਹੇ ਹੋਏ ਸਨ, ਦੋ ਵਿਆਹ ਸਨ। ਪਰ ਕਈਆਂ ਦਾ ਖਿਆਲ ਇਹ ਹੈ ਕਿ ਜੀਤੋ ਜੀ ਦੀ ਅਲ ਸੁੰਦਰੀ ਸੀ ਤੇ ਕਈਆਂ ਦਾ ਖਿਆਲ ਹੈ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਆਪ ਦਾ ਵਿਆਹ ਸੁੰਦਰੀ ਜੀ ਦੇ ਨਾਲ ਹੋਇਆ, ਪਰੰਤੂ ਤਿੰਨੇ ਮਾਤਾਵਾਂ ਦੇ ਦੇਹਰੇ ਹਨ। ਆਨੰਦਪੁਰ ਸਾਹਿਬ ਦੇ ਲਾਗੇ ਮਾਤਾ ਜੀਤੋ ਜੀ ਦਾ ਦਿਉਰਾ ਹੈ ਔਰ ਦਿੱਲੀ ਦੇ ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦਾ ਦਿਉਰਾ ਹੈ। ਹੁਣ ਸੰਪਾਦਕ ਨੇ ਇਹ ਕਹਿਣ ਦਾ ਯਤਨ ਕੀਤਾ ਕਿ ਪਹਿਲੀ ਤੇ ਗੱਲ ਇਹ ਹੈ ਕਿ ਜਿਹੜੇ ਗੁਰੂ ਦੇ ਪ੍ਰੇਮੀ ਸਿੱਖ ਸਨ ਅਕਸਰ ਇਸ ਤਰ੍ਹਾਂ ਦਾ ਪ੍ਰਣ ਕਰ ਲੈਂਦੇ ਸਨ ਕਿ ਆਹ ਜਿਹੜੀ ਸਾਡੀ ਲੜਕੀ ਹੈ ਨਾ, ਇਹਨੂੰ ਗੁਰੂ ਘਰ ਦੇ ਵਿੱਚ ਗੁਰੂ ਦੇ ਨਾਲ ਵਿਆਹੁਣਾ। ਇਸ ਕਰਕੇ ਉਸ ਦਿਨ ਤੋਂ ਲੜਕੀ ਨੂੰ ਮੰਨੋ ਕਿ ਸਿੱਖ ਸਮਾਜ ਮਾਤਾ ਕਹਿਣਾ ਸ਼ੁਰੂ ਕਰ ਦਿੰਦਾ ਸੀ। ਕੋਈ ਹੋਰ ਵੀ ਉਸ ਦੇ ਨਾਲ ਵਿਆਹ ਕਰਨ ਦੀ ਜ਼ਰੂਰਤ ਨਹੀਂ ਸੀ ਕਰਦਾ। ਇਸ ਕਰਕੇ ਮੰਨੋ ਕਿ ਸਤਿਗੁਰਾਂ ਨੂੰ ਮਜਬੂਰੀ ਦੇ ਤੌਰ ਦੇ ਉੱਤੇ ਵੀ ਸਿੱਖਾਂ ਦੀ ਭਾਵਨਾ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਮੰਨੋ ਕਿ ਜੇਕਰ ਪਹਿਲੇ ਮਹਿਲ ਚੜ੍ਹ ਜਾਣ ਤਾਂ ਵੀ ਦੂਸਰੀ ਸ਼ਾਦੀ ਹੋ ਜਾਂਦੀ ਹੈ। ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹਵਾਲਾ ਦਿੱਤਾ ਕਿ ਮਾਤਾ ਜੀਤੋ ਜੀ ਦੇ ਨਾਲ ਔਰ ਮਾਤਾ ਸੁੰਦਰੀ ਦੇ ਨਾਲ ਭਾਵੇਂ ਕਿ ਪਹਿਲਾਂ ਉਹਨਾਂ ਦਾ ਵਿਆਹ ਹੋ ਚੁੱਕਾ ਸੀ, ਪਰ ਫਿਰ ਵੀ ਮਗਰੋਂ ਜਿਹੜੀ ਸਹਿਬ ਦੇਵਾਂ ਆਈ ਹੈ ਉਹ ਸਿਰਫ ਕਿਸੇ ਸਿੱਖ ਦੇ ਪ੍ਰਣ ਕਰਕੇ ਆਈ ਹੈ। ਪਰ ਸਤਿਗੁਰਾਂ ਨੇ ਉਸ ਤੋਂ ਪਹਿਲਾਂ ਮੰਨੋ ਕਿ ਗ੍ਰਸਤ ਛੱਡ ਹੀ ਦਿੱਤਾ ਸੀ, ਇਸ ਕਰਕੇ ਮੰਨੋ ਕਿ ਗ੍ਰਸਤ ਨਹੀਂ ਕੀਤਾ ਮਾਤਾ ਸਾਹਿਬ ਦੇਵਾਂ ਦੇ ਨਾਲ। ਇਸ ਕਰਕੇ ਖਾਲਸੇ ਦੀ ਮੰਨੋ ਕਿ ਮਾਤਾ ਸਾਹਿਬ ਦੇਵਾਂ ਨੂੰ ਮੰਨਿਆ ਜਾਂਦਾ। ਇਸ ਤਰੀਕੇ ਦੇ ਜਿਹੜੇ ਵਿਚਾਰ ਨੇ ਉਹ ਸੰਪਾਦਕ ਨੇ ਲਿਖੇ ਨੇ। ਸੋ ਇਸ ਜਗ੍ਹਾ ਦੇ ਉੱਤੇ ਜਿਹੜੀ ਕਥਾ ਚੱਲ ਰਹੀ ਹੈ ਮੈਂ ਉਸੇ ਕਥਾ ਨੂੰ ਜਾਰੀ ਰੱਖਾਂਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਂਧੇ ਨੇ ਜੋਤਸ਼ੀ ਨੇ ਲਗਨ ਮਹੂਰਤ ਸੋਧ ਕੇ ਆਖਿਆ ਕਿ ਪਰਸੋਂ ਦਾ ਦਿਨ ਸ਼ੁਭ ਨਿਕਲਦਾ।
ਤਹਾਂ ਟਿੱਕੇ ਗੁਰ ਭਾਈ ਸਗਾਈ, ਸਕਲ ਵਿਆਹ ਤਿਆਰੀ ਕਰਵਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਨੇ ਫਿਰ ਉਸੇ ਹੀ ਪਿੰਡ ਦੇ ਵਿੱਚ ਆਪਣਾ ਟਿਕਾ ਰੱਖਿਆ ਤੇ ਸਾਰੀ ਜਿਹੜੀ ਵਿਆਹ ਦੀ ਤਿਆਰੀ ਸੀ ਨਾ ਉਹ ਕਰਵਾਈ।
ਲਵਪੁਰ ਪੱਠ ਕਰ ਵਸਤ ਮੰਗਾਈ, ਜੋ ਚਾਹੀਏ ਤਿਜ ਦੀਨ ਬਤਾਈ। ਲਾਹੌਰ ਮਾਨੋ ਕੇ ਘੱਲ ਕੇ ਵਸਤੂਆਂ ਮੰਗਾਈਆਂ ਗਈਆਂ ਨੇ। ਜੋ ਜੋ ਵਿਆਹ ਦੇ ਵਿੱਚ ਚਾਹੀਦਾ ਸੀ ਉਹ ਸਾਰੇ ਦਾ ਸਾਰਾ ਲਿਆਂਦਾ ਗਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕਰੇ ਸ਼ਗਨ ਸਭ ਵਿਆਹ ਕੇ ਜੇ ਤੱਕ ਬਿਪਰ ਬਤਾਏ, ਸ੍ਰੀ ਗੁਰ ਹਰ ਗੋਬਿੰਦ ਜੀ ਦੂਲੋ ਰਹੇ ਸੁਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਸ਼ਗਨ ਸੀ ਉਹ ਵਿਆਹ ਦੇ ਜਿਸ ਤਰ੍ਹਾਂ ਪੰਡਿਤ ਨੇ ਆਖੇ ਨੇ ਉਸ ਤਰ੍ਹਾਂ ਕੀਤੇ ਗਏ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਨੋ ਕੇ ਬਰਾਤ ਜਾਣ ਦੇ ਵਾਸਤੇ ਤਿਆਰ ਹੋਏ, ਦੂਲਾ ਸਜੇ।
ਸਜੀ ਬਰਾਤ ਜਿਤਕ ਸਿੱਖ ਸੰਗ, ਚਲੇ ਕੁਦਾਵਤ ਚਪਲ ਤੁਰੰਗ।
ਮਾਨੋ ਕੇ ਸਾਰੀ ਬਰਾਤ ਸਜੀ ਹੈ, ਸਤਿਗੁਰੂ ਜੀ ਨਾਲ ਨੇ, ਔਰ ਮਾਨੋ ਕੇ ਚੰਚਲ ਘੋੜਿਆਂ ਨੂੰ ਦੜਾਉਂਦੇ ਹੋਏ ਗਏ।
ਪਹੁੰਚੇ ਤਵੇ ਜਾਏ ਮੰਡਿਆਲੀ, ਦੇਖ ਖੁਸ਼ੀ ਤਿੰਨ ਕੀਨ ਵਿਸਾਲੀ।
ਮਟਮੀ ਨਗਰ ਤੋਂ ਚੜ ਕੇ ਮੰਡਿਆਲੀ ਨਗਰ ਦੇ ਵਿੱਚ ਬਰਾਤ ਪਹੁੰਚੀ ਹੈ। ਵੇਖ ਕੇ ਬਰਾਤ ਨੂੰ ਪਿੰਡ ਵਾਲਿਆਂ ਨੇ ਖੁਸ਼ੀ ਮਨਾਈ।
ਲੋਕ ਇਕੱਤਰ ਕਰੇ ਸਮੁਦਾਏ, ਆਗੇ ਲੈਣ ਸੋ ਦੁਆਰਾ ਆਏ।
ਬਹੁਤ ਸਾਰੇ ਲੋਕ ਇਕੱਤਰ ਹੋਏ ਨੇ ਬਰਾਤ ਨੂੰ ਲੈਣ ਦੇ ਵਾਸਤੇ।
ਆਗੇ ਲੈਣ ਸੋ ਦੁਆਰਾ ਆਏ,
ਮਾਨੋ ਕਿ ਜਿਹੜਾ ਦੁਆਰਾ ਹੈ ਉਹ ਵੀ ਬਰਾਤ ਨੂੰ ਸਤਿਕਾਰ ਦੇ ਨਾਲ ਲੈਣ ਦੇ ਵਾਸਤੇ ਅੱਗੇ ਆਇਆ।
ਜੇਠਾ ਲੱਗਿਓ ਦਰਬ ਬਰਖਾਵਨ, ਰੰਕ ਤਨੀ ਬੜ ਪੇ ਹਰ ਖਾਵਨ।
ਭਾਈ ਜੇਠਾ ਨੇ ਮਾਨੋ ਕੇ ਪੈਸਿਆਂ ਦੀ ਥੈਲੀ ਨੂੰ ਹੱਥ ਦੇ ਵਿੱਚ ਫੜਿਆ ਹੈ, ਔਰ ਮਾਨੋ ਕੇ ਪੈਸਿਆਂ ਦੀ ਵਰਖਾ ਕਰੀ ਜਾਂਦਾ ਹੈ। ਜਿਹੜੇ ਰੰਕ ਨੇ, ਜਿਹੜੇ ਗਰੀਬ ਨੇ, ਉਹ ਮਾਨੋ ਕੇ ਪੈਸਿਆਂ ਨੂੰ ਲੈ ਕੇ ਧਨਾੜ ਬਣਦੇ ਜਾਂਦੇ ਨੇ, ਪੈਸਿਆਂ ਨੂੰ ਪ੍ਰਾਪਤ ਕਰਦੇ ਨੇ।
ਤੁਰ ਰੀ ਡਫ ਗਣ ਪਟੋ ਨਿਸ਼ਾਨਾ, ਬਾਜ ਉੱਠੇ ਜਨ ਘਣ ਗਜਰਾਨਾ।
ਮਾਨੋ ਕੇ ਤੂਤੀਆਂ ਔਰ ਇਸ ਤੋਂ ਇਲਾਵਾ ਛੋਟੇ ਧੌਂਸੇ ਵਜਾਏ ਜਾ ਰਹੇ ਨੇ।
ਬਾਜ ਉੱਠੇ ਜਨ ਘਣ ਗਜਰਾਨਾ,
ਜਿਸ ਤਰ੍ਹਾਂ ਬੱਦਲ ਗੱਜਦਾ ਹੈ ਇਸ ਤਰ੍ਹਾਂ ਮਾਨੋ ਕੇ ਵਾਜੇ ਗੱਜੇ।
ਗੁਰ ਪਰ ਦੁਆਰੇ ਵਾਰਿਓ ਦਰਬ, ਰੀਤ ਕਰੀ ਕੁਲ ਕੀ ਜੇ ਸਰਬ।
ਸਤਿਗੁਰਾਂ ਦੇ ਸਿਰ ਦੇ ਉੱਤੋਂ ਬਹੁਤੇ ਸਾਰੇ ਪੈਸੇ ਵਾਰੇ ਗਏ ਨੇ, ਜਿਸ ਤਰ੍ਹਾਂ ਦੀ ਕੁਲ ਦੀ ਰੀਤੀ ਸੀ ਉਸ ਨੂੰ ਪੂਰਾ ਕੀਤਾ ਗਿਆ।
ਲੇ ਕਰ ਸੰਗ ਨਵੇਸ ਕਰਾਇਓ, ਜੋ ਚਹੀਅਤ ਤਤਕਾਲ ਪਠਾਇਓ।
ਦੁਆਰੇ ਨੇ ਮਾਨੋ ਕੇ ਨਾਲ ਲੈ ਕੇ ਚੰਗੀ ਜਗ੍ਹਾ ਦੇ ਉੱਤੇ ਬਰਾਤ ਦਾ ਡੇਰਾ ਲਵਾਇਆ ਹੈ, ਔਰ ਜੋ ਜੋ ਲੋੜੀਂਦਾ ਸੀ ਉਹ ਪਹੁੰਚਾਇਆ।
ਦੁਆ ਦਿਨ ਸਤਿਗੁਰ ਗਏ ਅਗਾਰੀ, ਦੇ ਸਿੱਖ ਰਾਹਤ ਹੈ ਨਰ ਨਾਰੀ।
ਮਾਨੋ ਕੇ ਦੋ ਦਿਨ ਵਿਆਹ ਤੋਂ ਪਹਿਲਾਂ ਹੀ ਬਰਾਤ ਪਹੁੰਚ ਗਈ ਹੈ, ਦੋ ਦਿਨਾਂ ਤੱਕ ਉੱਥੇ ਡੇਰਾ ਲਾਈ ਰੱਖਿਆ। ਇਸਤਰੀਆਂ ਤੇ ਪੁਰਸ਼ ਵੇਖ ਵੇਖ ਕੇ ਲਾੜੇ ਦੀ ਸ਼ਲਾਘਾ ਕਰਦੇ ਨੇ।
ਮੰਗਤ ਜਨ ਸਮੂਹ ਚੱਲ ਆਵੇ, ਸਭ ਕੋ ਸਤਿਗੁਰ ਦਰਬ ਦਿਵਾਵੇ।
ਬਹੁਤੇ ਸਾਰੇ ਮੰਗਤੇ ਚੱਲ ਕੇ ਆਉਂਦੇ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੁਕਮ ਕਰਕੇ ਉਹਨਾਂ ਮੰਗਤਿਆਂ ਨੂੰ ਪੈਸੇ ਦਵਾਉਂਦੇ ਨੇ।
ਜਸ ਫੈਲਿਓ ਬੜ ਦਾਨ ਦਏ ਤੇ, ਬਸੇ ਦੋਏ ਦਿਨ ਬੀਤ ਗਏ ਤੇ।
ਵੱਡਾ ਦਾਨ ਦੇਣ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਵੱਡਾ ਜਸ ਫੈਲਿਆ, ਦੋ ਦਿਨ ਇਸੇ ਤਰੀਕੇ ਦੇ ਨਾਲ ਬੀਤ ਹੋ ਗਏ।
ਤ੍ਰਿਤੀ ਦੋਸ ਰਹਿ ਘਟਕਾ ਚਾਰ, ਬੜਵਾ ਰੂੜੇ ਹੋਇ ਸਭ ਤਿਆਰ।
ਤੀਸਰੇ ਦਿਨ ਜਦੋਂ ਚਾਰ ਘੜੀਆਂ ਦਿਨ ਰਹਿੰਦਾ ਸੀ, ਉਦੋਂ ਮੰਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੀ ਦੀ ਸਵਾਰੀ ਕੀਤੀ।
ਕਾਨੇ ਬਜਾਵਤ ਬਾਜੇ ਚਾਲੇ, ਸੁਣ ਸਭ ਕਹਿ ਪਾ ਹਰਖ ਬਸਾਲੇ।
ਬਹੁਤ ਵਾਜੇ ਵਜਾਏ ਗਏ ਨੇ, ਜਿਨ੍ਹਾਂ ਦੀ ਵੱਡੀ ਸਾਰੀ ਧੁਨੀ ਹੈ, ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੈ।
ਜੇਠੇ ਸੰਗ ਮਿਲਨੀ ਕਰ ਦੁਆਰੇ, ਕਰਿਓ ਟੁਕਾਓ ਜਾਏ ਤਿਸ ਦੁਆਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਆਰੇ ਨੇ ਭਾਵ ਕੇ ਸਤਿਗੁਰਾਂ ਦੇ ਸਹੁਰੇ ਨੇ ਫਿਰ ਮੰਨੋ ਕਿ ਭਾਈ ਜੇਠਾ ਜੀ ਦੇ ਨਾਲ ਮਿਲਣੀ ਕੀਤੀ ਹੈ। ਪਿੱਛੇ ਜਦੋਂ ਇਸ ਤੋਂ ਪਹਿਲੇ ਵਿਆਹ ਦਾ ਜ਼ਿਕਰ ਆਇਆ ਸੀ ਤੇ ਕਵੀ ਜੀ ਨੇ ਲਿਖਿਆ ਕਿ ਬਾਬਾ ਬੁੱਢਾ ਜੀ ਨੇ ਮਿਲਣੀ ਕੀਤੀ ਹੈ ਸਤਿਗੁਰਾਂ ਦੇ ਸਹੁਰੇ ਦੇ ਨਾਲ, ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੌਜੂਦ ਨਹੀਂ। ਇਸ ਕਰਕੇ ਮੰਨੋ ਕਿ ਬਾਬਾ ਬੁੱਢਾ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਤੋਂ ਹੋ ਕੇ ਦੁਨਿਆਵੀ ਰੀਤੀ ਨੂੰ ਪੂਰਨ ਕਰਨ ਦੇ ਵਾਸਤੇ ਮਿਲਣੀ ਕੀਤੀ ਹੈ। ਹੁਣ ਇਸ ਵੇਲੇ ਮੰਨੋ ਕਿ ਨਾ ਤੇ ਭਾਈ ਗੁਰਦਾਸ ਜੀ ਮੌਜੂਦ ਨੇ ਤੇ ਨਾ ਹੀ ਬਾਬਾ ਬੁੱਢਾ ਜੀ ਇੱਥੇ ਪਹੁੰਚੇ ਹੋਏ ਨੇ, ਇਸ ਕਰਕੇ ਭਾਈ ਜੇਠਾ ਜੀ ਮੋਹਰੀ ਨੇ। ਇਸ ਕਰਕੇ ਇਸ ਵਿਆਹ ਦੇ ਉੱਤੇ ਜਿਹੜੀ ਮਿਲਣੀ ਹੈ ਨਾ ਪਿਤਾ ਵਾਲੇ ਪਾਸੇ ਦੀ, ਉਹ ਭਾਈ ਜੇਠਾ ਜੀ ਨੇ ਕੀਤੀ ਹੈ। ਕਰਿਓ ਟਕਾਓ ਜਾਏ ਤਿਸ ਦੁਆਰੇ, ਤੇ ਫਿਰ ਮੰਨੋ ਕਿ ਜਾ ਕੇ ਬਰਾਤ ਨੇ ਟਕਾ ਕੀਤਾ। ਭਿਖਿਓ ਜਮਾਤਾ ਭਾਗਣ ਜਬੈ ਅੰਗ ਆਨੰਦ ਨ ਮੇਵੈ ਤਬੈ। ਜਦੋਂ ਭਾਗਣ ਨੇ ਦੁਆਰੇ ਦੀ ਘਰਵਾਲੀ ਨੇ ਆਪਣੇ ਜਵਾਈ ਨੂੰ ਵੇਖਿਆ ਤੇ ਮਨ ਨੂੰ ਬਹੁਤ ਜ਼ਿਆਦਾ ਪ੍ਰਸੰਨ ਹੋਈ ਹੈ, ਅੰਗਾਂ ਦੇ ਵਿੱਚ ਜਿਹੜੀ ਖੁਸ਼ੀ ਹੈ ਨਾ ਉਹ ਸਮਾਉਂਦੀ ਨੇ। ਪੇਖ ਪੇਖੇ ਅਬਲਾ ਸਕਲ ਸਰਾਹਤ ਜਿਹ ਨਾ ਪੇਖੇ ਸੁਣੇ ਦਿਖਣ ਚਾਹਤ। ਮਾਨੋ ਕਿ ਵੇਖ ਵੇਖ ਕੇ ਜਿਹੜੀਆਂ ਔਰਤਾਂ ਨੇ ਬੜੀ ਸ਼ਲਾਘਾ ਕਰਦੀਆਂ ਨੇ, ਜਿਨ੍ਹਾਂ ਨੇ ਪਹਿਲਾਂ ਨਹੀਂ ਦੇਖਿਆ ਉਹ ਮਾਨੋ ਕਿ ਸੁਣ ਸੁਣ ਕੇ ਵੇਖਣ ਦੇ ਵਾਸਤੇ ਆਉਂਦੇ ਨੇ। ਜਾਣ ਸਮਾ ਗੋ ਧੂਲ ਬਿਸਾਲਾ ਬੇਦੀ ਥਲ ਮਿਲ ਕਰ ਦਿਜ ਜਾਲਾ। ਜਦੋਂ ਮਾਨੋ ਕਿ ਗਊ ਧੂੜ ਦਾ ਵੇਲਾ ਹੋਇਆ, ਉਸ ਵੇਲੇ ਮਾਨੋ ਕਿ ਵੇਦੀ ਗੱਡੀ ਗਈ ਹੈ ਤੇ ਵੇਦੀ ਦੇ ਆਲੇ ਦੁਆਲੇ ਬਹੁਤ ਸਾਰੇ ਪੰਡਿਤ ਬੈਠੇ ਸਨ। ਸਤਿਗੁਰ ਕਰੇ ਆਵਾਹਨ ਜਬੈ ਪਹੁੰਚਤ ਪਏ ਜਾਏ ਕਰ ਤਵੈ। ਜਦੋਂ ਸਤਿਗੁਰਾਂ ਨੂੰ ਬੁਲਾਇਆ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਵੇਦੀ ਦੇ ਲਾਗੇ ਪਹੁੰਚੇ। ਬਿਧੀਆ ਜੇਠਾ ਆਦਿਕ ਸਾਥ ਖਾਰਿਓ ਪਰ ਬੈਠੇ ਸ਼ੁਭ ਨਾਥ। ਸਤਿਗੁਰਾਂ ਦੇ ਨਾਲ ਭਾਈ ਬਿਧੀ ਚੰਦ ਜੀ ਨੇ ਔਰ ਇਸ ਤੋਂ ਇਲਾਵਾ ਭਾਈ ਜੇਠਾ ਜੀ ਨੇ। ਨੌ ਗ੍ਰਹਿ ਕੋ ਦਿਜ ਨੇ ਪੁਜਵਾਏ ਅਗਨ ਸਥਾਪਨ ਕੀਨ ਬਣਾਏ। ਪਹਿਲਾਂ ਨੌਵਾਂ ਗ੍ਰਹਿਾਂ ਦੀ ਪੂਜਾ ਕੀਤੀ ਹੈ ਪੰਡਿਤ ਨੇ ਤੇ ਫਿਰ ਮੰਨੋ ਕਿ ਵੇਦੀ ਦੇ ਵਿਚਕਾਰ ਅੱਗ ਦੀ ਸਥਾਪਨਾ ਕੀਤੀ ਅੱਗ ਬਾਲੇ। ਸਰਪੀ ਪਾਏ ਹੋਮ ਕੋ ਕਰਿਓ ਉਠ ਸਤਿਗੁਰ ਚੋਂ ਦਿਸ਼ ਤਿਸ ਫਿਰਿਓ। ਫਿਰ ਉਹ ਸਗਨੀ ਦੇ ਵਿੱਚ ਘਿਓ ਪਾ ਕੇ ਹੋਮ ਕੀਤਾ ਗਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਗਨੀ ਦੇ ਦੁਆਰੇ ਫੇਰੇ ਲਏ। ਕਰਨ ਉਚਿਤ ਕਰ ਲਾਵਾਂ ਲੀਨ ਜਹਾਂ ਚਹਿਤ ਜੇਠੇ ਤਨ ਦੇਨ। ਉਚਿਤ ਤਰੀਕੇ ਦੇ ਨਾਲ ਲਾਵਾਂ ਲਈਆਂ ਨੇ ਤੇ ਜਿੱਥੇ ਜਿੱਥੇ ਵੀ ਧਨ ਦੀ ਲੋੜ ਪਈ ਹੈ ਉੱਥੇ ਉੱਥੇ ਧਨ ਮੰਨੋ ਕੇ ਭਾਈ ਜੇਠਾ ਨੇ ਦਿੱਤਾ।
ਸਤਿਗੁਰ ਗਏ ਆਪਣੇ ਡੇਰੇ ਬਾਜੇ ਬਜਤ ਬਹੁਤ ਤਿਸ ਬੇਰੇ।
ਜਦੋਂ ਵਿਆਹ ਦੀ ਰੀਤੀ ਸੰਪੂਰਨ ਹੋਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਾਥੀਆਂ ਦੇ ਸਮੇਤ ਜਿੱਥੇ ਡੇਰਾ ਲਵਾਇਆ ਸੀ ਉੱਥੇ ਪਹੁੰਚ ਗਏ ਨੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਹੁਤ ਤਰ੍ਹਾਂ ਤਰ੍ਹਾਂ ਦੇ ਖੁਸ਼ੀਆਂ ਦੇ ਵਾਜੇ ਵਜਾਏ ਗਏ।
ਪੁਨ ਭੋਜਨ ਕੇ ਹੇਤ ਬੁਲਾਏ ਉੱਚੇ ਪੰਕਤ ਲਾਏ ਬਿਠਾਏ।
ਇਸ ਤੋਂ ਬਾਅਦ ਭੋਜਨ ਛਕਾਉਣ ਦੇ ਵਾਸਤੇ ਸਾਰੀ ਬਰਾਤ ਨੂੰ ਬੁਲਾਇਆ ਗਿਆ ਤੇ ਸਾਰਿਆਂ ਤੋਂ ਉੱਚਾ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ।
ਸਤ ਪਕਵਾਨੀ ਆਣ ਅਹਾਰੇ ਕਰਿਓ ਪਰੋਸਣ ਸਕਲ ਅਗਾਰੇ।
ਮੰਨੋ ਕਿ ਸੱਤ ਤਰ੍ਹਾਂ ਦੀ ਮਠਿਆਈ ਦੇ ਜਿਹੜੇ ਭੋਜਨ ਨੇ ਉਹ ਆਉਂਦੇ ਗਏ ਨੇ। ਮੁਹਾਵਰਾ ਹੈ ਸੱਤ ਵੰਨੀ ਮਠਿਆਈ। ਇਸ ਤਰ੍ਹਾਂ ਦੇ ਭੋਜਨ ਲਿਆ ਕੇ ਅੱਗੇ ਰੱਖੇ ਗਏ ਨੇ, ਸਾਰਿਆਂ ਦੇ ਅੱਗੇ ਪਰੋਸੇ ਗਏ।
ਅਚਵਣ ਲਗੇ ਗਾਵਤ ਬਰ ਨਾਰੀ ਲੇ ਲੇ ਨਾਮ ਉਚਾਰਤ ਗਾਰੀ।
ਜਦੋਂ ਮੰਨੋ ਕਿ ਸਾਰੇ ਦੇ ਸਾਰੇ ਭੋਜਨ ਛਕਣ ਲੱਗੇ ਨੇ, ਉਸ ਵੇਲੇ ਮੰਨੋ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਗੀਤ ਗਾਉਣੇ ਸ਼ੁਰੂ ਕੀਤੇ ਨੇ ਔਰ ਗੀਤਾਂ ਦੇ ਵਿੱਚ ਮੰਨੋ ਕਿ ਸਿੱਠਣੀਆਂ ਵੀ ਦਿੰਦੀਆਂ ਨੇ।
ਮੁਦਤ ਸਮਾਜ ਸਰਬ ਹੋਏ ਰਹਿਓ ਦੇਖ ਦੇਖ ਗੁਰ ਜਸ ਕੋ ਕਹਿਓ।
ਸਾਰੇ ਦਾ ਸਾਰਾ ਮੰਨੋ ਕਿ ਸਮਾਜ ਵੇਖ ਕੇ ਖੁਸ਼ ਹੋਇਆ, ਵੇਖ ਵੇਖ ਕੇ ਸਾਰੇ ਗੁਰੂ ਜੀ ਦੇ ਜਸ ਨੂੰ ਬਿਆਨ ਕਰਦੇ ਨੇ।
ਤ੍ਰਿਪਤ ਹੋਏ ਡੇਰੇ ਪੁਨ ਆਏ ਸੁਪਤ ਜਥਾ ਸੁਖ ਰਾਤ ਬਿਤਾਏ।
ਭੋਜਨ ਛਕ ਕੇ ਫਿਰ ਤੋਂ ਆਪਣੇ ਡੇਰੇ ਤੇ ਆ ਗਏ ਨੇ, ਸੌਂ ਕੇ ਰਾਤ ਨੂੰ ਬਤੀਤ ਕੀਤਾ। ਭਈ ਪ੍ਰਾਤ ਕਰ ਸੋਚ ਸ਼ਨਾਨਾ, ਬੈਠੇ ਸਤਿਗੁਰ ਲਾਏ ਦੀਵਾਨਾ।
ਜਦੋਂ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕੀਤਾ ਔਰ ਮਾਨੋ ਕੇ ਸਭਾ ਲਾ ਕੇ ਬਹਿ ਗਏ।
ਨਿਕਟ ਨਿਕਟ ਜੇ ਗ੍ਰਾਮ ਜੇ ਬ੍ਰਿੰਦ, ਦੇਖਣ ਹਿਤ ਸ੍ਰੀ ਹਰਿ ਗੋਬਿੰਦ।
ਲਾਗੇ ਲਾਗੇ ਦੇ ਜਿੰਨੇ ਵੀ ਪਿੰਡ ਸਨ, ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚੋਂ ਲੋਕ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਲੋਕ ਅਨੇਕ ਧਨੀ ਅਰ ਰੰਕਾ, ਆਣ ਆਣ ਦਰਸੈ ਗੁਰ ਬੰਕਾ।
ਅਨੇਕਾਂ ਲੋਕ ਆਏ ਨੇ, ਜਿਨ੍ਹਾਂ ਦੇ ਵਿੱਚ ਅਮੀਰ ਵੀ ਨੇ, ਗਰੀਬ ਵੀ ਨੇ, ਮਾਨੋ ਕਿਆਣ ਆਣ ਕੇ ਬਾਂਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ।
ਅਰਪਿਆ ਕੋਰਨ ਸੀਸ ਨਿਵਾਵੈ, ਮਨੋ ਕਾਮਨਾ ਹੇਰ ਤਪਾਵੈ।
ਆਣ ਆਣ ਕੇ ਸਾਰੇ ਨਮਸਕਾਰਾਂ ਕਰਦੇ ਨੇ, ਭੇਟਾ ਅਰਪਣ ਕਰਦੇ ਨੇ ਔਰ ਆਪਣੇ ਮਨ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ।
ਦੋਏ ਦਿਨ ਪੂਰਬ ਤੀਨ ਪਿਛਾਰੀ, ਕਰਿਓ ਬਾਸ ਤੈ ਸ੍ਰੀ ਗੁਰ ਭਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੋ ਦਿਨ ਪੂਰਬ, ਇੱਕ ਤੇ ਬਰਾਤ ਮਾਨੋ ਕੇ ਦੋ ਦਿਨ ਪਹਿਲਾਂ ਆ ਗਈ ਸੀ ਵਿਆਹ ਵਾਲੇ ਦਿਨ ਤੋਂ, ਫਿਰ ਕਹਿੰਦੇ ਨੇ ਤੀਨ ਪਿਛਾਰੀ ਤੇ ਤਿੰਨ ਦਿਨ ਬਾਅਦ ਵਿਆਹ ਤੋਂ ਟਿਕੀ ਰਹੀ। ਕਰਿਓ ਬਾਸ ਤੈ ਸ੍ਰੀ ਗੁਰੂ ਭਾਰੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਕੇ ਇੰਨੇ ਦਿਨ ਉੱਥੇ ਹੀ ਡੇਰਾ ਲਾਈ ਰੱਖਿਆ।
ਪੁਣ ਬਿਦਾਈ ਗੀ ਦੁਆਰੇ ਕੀਨ, ਯਥਾ ਸ਼ਕਤ ਦਾਇਜ ਕੋ ਦੀਨ।
ਫਿਰ ਆਪਣੀ ਲੜਕੀ ਦੀ ਵਿਦਾਇਗੀ ਕੀਤੀ ਹੈ ਦੁਆਰੇ ਨੇ, ਯਥਾ ਸ਼ਕਤ ਆਪਣੀ ਵਿੱਤ ਦੇ ਮੁਤਾਬਕ ਉਹਨੇ ਲੜਕੀ ਨੂੰ ਦਾਜ ਵੀ ਦਿੱਤਾ।
ਮਿਲ ਭਾਗਣ ਦੋਹਿਤਾ ਕੇ ਸਾਥ, ਅਰਪਣ ਕਰਤ ਭਈ ਗੁਰਨਾਥ।
ਜਿਹੜੀ ਮਾਤਾ ਹੈ ਭਾਗਣ, ਉਹਨੇ ਵੀ ਆਪਣੀ ਲੜਕੀ ਦੇ ਨਾਲ ਮਿਲਾਪ ਕੀਤਾ ਹੈ ਔਰ ਮਾਨੋ ਕੇ ਸਤਿਗੁਰੂ ਨਾਥ ਨੂੰ ਆਪਣੀ ਲੜਕੀ ਅਰਪਣ ਕੀਤੀ।
ਕਰ ਡੋਰਾਇਆ ਗੇ ਗੁਰ ਚੱਲੇ, ਹੋਏ ਪਛਚਾਤ ਅਪਰ ਸਭ ਮਿਲੇ।
ਡੋਲੇ ਦੇ ਵਿੱਚ ਸਤਿਗੁਰਾਂ ਦੇ ਮਹਿਲ ਨੂੰ ਬਿਠਾਇਆ ਗਿਆ ਤੇ ਫਿਰ ਡੋਲਾ ਲੈ ਕੇ ਅੱਗੇ ਚੱਲੇ ਨੇ। ਮਾਨੋ ਕੇ ਪਿੱਛੇ ਪਿੱਛੇ ਹੋਰ ਵੀ ਸਾਰੇ ਪਿੰਡ ਦੇ ਲੋਕ ਜਾ ਰਹੇ ਨੇ।
ਬਾਜੇ ਬਜਤ ਪੰਥ ਗਮਨੰਤੇ, ਅਨਗਨ ਧਨ ਘਨ ਜਨ ਬਰਖੰਤੇ।
ਵਾਜੇ ਵੱਜਦੇ ਜਾਂਦੇ ਨੇ, ਰਸਤੇ ਦੇ ਉੱਤੇ ਚਲੇ ਜਾਂਦੇ ਨੇ, ਪਰ ਮਾਨੋ ਕੇ ਦੁਆਰਾ ਤੇ ਭਾਗਣ ਦੋਵੇਂ ਜੀ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਿੰਡ ਦੇ ਲੋਕ ਨੇ, ਉਹ ਵਿਦਾ ਕਰਨ ਦੇ ਵਾਸਤੇ ਦੂਰ ਤੱਕ ਨਾਲ ਜਾ ਰਹੇ ਨੇ। ਵਾਜੇ ਵੱਜਦੇ ਜਾਂਦੇ ਨੇ ਔਰ ਮਾਨੋ ਕਿ ਇਸ ਤਰ੍ਹਾਂ ਧਨ ਦੀ ਵਰਖਾ ਹੁੰਦੀ ਹੈ ਜਿਵੇਂ ਬੱਦਲ ਦੇ ਵਿੱਚੋਂ ਕਣੀਆਂ ਡਿੱਗਦੀਆਂ ਨੇ।
ਕਿਤਕ ਦੂਰ ਜਬ ਚਲੇ ਅਗਾਰੀ, ਖਰੇ ਰਹੋ ਗੁਰ ਗਿਰਾਇਓ ਚਾਰੀ।
ਜਦੋਂ ਪਿੰਡ ਤੋਂ ਕਾਫੀ ਦੂਰੀ ਤੱਕ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਕਦਮ ਸਾਰਿਆਂ ਨੂੰ ਹੁਕਮ ਕੀਤਾ, ਕਹਿੰਦੇ ਨੇ ਖਰੇ ਰਹੋ, ਸਾਰੇ ਦੇ ਸਾਰੇ ਰੁਕ ਜਾਓ।
ਪਿਆਰੋ ਸਿੱਖ ਚੱਲਿਓ ਇੱਕ ਆਵਤ, ਹਮ ਦਰਸ਼ਨ ਕੋ ਬਹੁ ਲਲ ਚਾਵਤ।
ਸਤਿਗੁਰਾਂ ਨੇ ਸਾਰਿਆਂ ਨੂੰ ਹੁਕਮ ਕੀਤਾ ਕਿ ਸਾਰੇ ਦੇ ਸਾਰੇ ਰੁਕ ਜਾਓ, ਸਾਡਾ ਇੱਕ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਸਿੱਖ ਹੈ ਉਹ ਸਾਨੂੰ ਮਿਲਣ ਦੇ ਵਾਸਤੇ ਆ ਰਿਹਾ, ਅਸੀਂ ਉਹਨੂੰ ਮਿਲ ਕੇ ਹੀ ਅੱਗੇ ਜਾਵਾਂਗੇ।
ਇਤਨੇ ਮੇ ਲੰਗਾਹ ਚੱਲ ਆਇਓ, ਪ੍ਰੇਮੀ ਪਗ ਪੰਕਜ ਲਪਟਾਇਓ।
ਜਦੋਂ ਥੋੜੀ ਜੀ ਰੁਕ ਕੇ ਉਡੀਕ ਕੀਤੀ, ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਭਾਈ ਲੰਗਾਹ ਜੀ ਚੱਲ ਕੇ ਉੱਥੇ ਪਹੁੰਚ ਗਏ ਨੇ, ਜਿਹੜੇ ਕਿ ਸਤਿਗੁਰਾਂ ਦੇ ਬੜੇ ਪ੍ਰੇਮੀ ਸਿੱਖ ਨੇ ਔਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹਨਾਂ ਨੇ ਆਣ ਕੇ ਨਮਸਕਾਰ ਕੀਤੀ।
ਕਰ ਬੰਧਨ ਜਬ ਖਰੋ ਅਗਾਰੀ, ਇਹ ਕੁਸ਼ਲ ਸਤਿਗੁਰੂ ਉਚਾਰੀ।
ਜਦੋਂ ਭਾਈ ਲੰਗਾਹ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਨਮਸਕਾਰ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਨੇ ਅਹੈ ਕੁਸ਼ਲ, ਹੇ ਭਾਈ ਲੰਗਾਹ, ਕੀ ਤੂੰ ਰਾਜੀ ਖੁਸ਼ੀ ਹੈ? ਭਾਈ ਲੰਗਾਹ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਤੁਹਾਡੀ ਬੜੀ ਕਿਰਪਾ ਹੈ, ਮੈਂ ਰਾਜੀ ਖੁਸ਼ੀ ਹਾਂ। ਸਤਿਗੁਰਾਂ ਨੇ ਸਵਾਲ ਕੀਤਾ, ਤੈਨੂੰ ਪਤਾ ਕਿਵੇਂ ਲੱਗਾ ਅਸੀਂ ਇੱਥੇ ਆਇਆ?
ਕਹਿਤ ਭਇਓ ਸਿੱਖ ਲਵਪੁਰ ਗਏ, ਵਿਆਹ ਵਸਤ ਕੁਛ ਲਿਆਵਤ ਪਏ।
ਭਾਈ ਲੰਗਾਹ ਕਹਿੰਦਾ, ਸੱਚੇ ਪਾਤਸ਼ਾਹ, ਲਾਹੌਰ ਤੁਹਾਡੇ ਭੇਜੇ ਹੋਏ ਕੁਝ ਸਿੱਖ ਗਏ ਸਨ, ਜਿਨ੍ਹਾਂ ਨੇ ਲਾਹੌਰ ਤੋਂ ਮਾਨੋ ਕੇ ਵਿਆਹ ਦੀਆਂ ਚੀਜ਼ਾਂ ਖਰੀਦੀਆਂ ਸਨ, ਇਸ ਕਰਕੇ ਮੈਨੂੰ ਪਤਾ ਲੱਗ ਗਿਆ।
ਸੁਧ ਰਾਵਰ ਕੀ ਤਿੰਨ ਤੇ ਪਾਈ, दर्शन को हियरा ललचाई। कहिंदा कि सिखां तो पता लगा कि तुहाडा व्याह है और तुसी मटवी रुके होयो, इस करके सच्चे पातशाह मेरा जी कीता कि मैं सतगुरां दे जाके दर्शन करां, इस करके मैं दर्शनां दे वास्ते पहुंच गया लाहौरों चल के।
आप बात एक परत बिगार, बैर करे काजी कोरे यार।
कहिंदा सच्चे पातशाह एक ते तुहाडे दर्शनां दी लालसा सी, इस तो इलावा सच्चे पातशाह एक होर भी विशेष तौर दे उत्ते मैं तुहानू खबर देनी सी। कहिंदा सच्चे पातशाह एक बहुत ही ज्यादा गल विगड़ गई है लाहौर दे विच।
बैर करे काजी कुरियार,
सच्चे पातशाह जिहड़ा काजी है ना वह तुहाडे नाल बहुत ही ज्यादा वैर करदा है। इशारा है कौलां दे पिता दे वल।
शाह निकट होए उचरत चारी, खोट आरोपै और तुहारी।
बादशाह दे कोल बड़ी वारी वह तुहाडे खिलाफ अर्ज कर चुका है, चुगली करदा है।
खोट आरोपै और तुहारी,
मानो के तुहाडे वल वह खोटापन जाहर करदा है।
धर्मसाल को चहत गिरावा, हित मसीत तारे अवनी दावा।
कहिंदा लाहौर दे विच सच्चे पातशाह जिहड़ी सिखां दी धर्मशाला बनी हुई है, काजी दा मत ए करदा है कि उस धर्मशाला नूं तोड़ दिता जावे और उस धर्मशाला दी जगह दे उत्ते मसीत बनाई जावे, ये उसने दावा कीता है।
करे वजीर खान ते मोरन, चहत अनीत राख और खोवन।
भाई लंगाह जी कहिंदे ने कि भावे अजे तक काजी दा कोई चारा नहीं चलिया, पर वो इस तरह दी गल कहिंदा है कि धर्मशाला नूं ढवा देंगा ते मसीत बनवा देंगा। कहिंदा है कि बहुत ही वारी उसने बादशाह दे कोल जाके इस तरह की बेनती की है, पर जिहड़ा सच्चे पातशाह बादशाह दा निकटवर्ती वजीर खां अहलकार है, जिहड़ा कि तुहाडा बड़ा सेवक है, वह सच्चे पातशाह अपनी नीति दे नाल उहनूं मोड़ देंदा है।
चहत अनीत राख और खोवन,
पर काजी तामी मानो के खोटापन रख के द्वेष रख के अनीति दी गल करनी चाहुंदा है।
एह सुध कारण काज मैं आवा, महालाभ तुम दर्शन पावा।
इस करके भाई लंगाह जी कहिंदे ने कि यह खबर देन दे वास्ते भी मैं उचेचे तौर दे उत्ते तुहाडे तक पहुंचया हाँ, आण के तुहानू एक खबर दित्ती है ते दूसरा मानो कि तुहाडे दर्शनां दा लाभ मिले।
श्री सतगुर सुन बाक बखाना, धर्म साल परमेश्वर थाना।
सतगुरु हरगोबिंद सच्चे पातशाह जी ने वचन किया, भाई लंगाह तू किसी भी प्रकार की कोई चिंता ना कर। कहिंदे ने धर्मशाल परमेश्वर थाना, जिहड़ी धर्मशाला है ना वह मानो कि परमेश्वर की जगह।
तिस को बुरा चितै जे मूर, अपनो बेग उखारे मूर।
उसका जेड़ा भी मानो के मूर्ख काजी बुरा चितवरिया है वह वड्डा मूर्ख है। अपनो बेग उखारे मूर, मानो के मूर्ख छेती ही अपनियां जड़ां नूं उखाड़ लवेगा जेकर इस तरह का काम करेगा। गुरु जी ने वचन किया,
सतगुर धर्म साल नित थिरी, अब चल नीव परमेश्वर करे।
सतगुरां ने आख्या कि किसी भी तरीके दे नाल काजी धर्मशाला नूं ढवा नहीं सकेगा, उत्थे किसी भी हालत दे विच मसीत नहीं बनेगी। सतगुरु जी कहिंदे ने कि धर्मशाला दी जिहड़ी नींह है ना वह अब चल करके रखी हुई है, जिहड़ी मानो के कदे भी नहीं हिलेगी।
इम कह सुनकर सिंह लगाह, सतगुर कहो अबे तू जा।
सतगुरु सच्चे पातशाह जी ने भाई लंगाह नूं आख्या कि भाई लंगाह चिंता ना कर, धर्मशाला बिल्कुल अस्थिर रहेगी। सतगुर कहो अबे तू जा। सतगुरु सच्चे पातशाह जी ने हुक्म दिता, हे भाई लंगाह बेप्रवाह होके तू हुण अपने घर नूं चलिया जा। इस तरीके दे नाल वापरिया। सो सा संगत जी, समय की समाप्ति है। कल नूं ग्रंथाकार भाई संतोख सिंह जी जिस तरीके दे नाल अगे इस कथा नूं बयान करनगे, मैं उसे तरह सा संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी अजीनियां ही अर्जा करता होया। मैं इत्थे ही कथा नूं विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास,
हे पूरन हे सर्व मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता के सदा संग ने धाराया धार, हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय, याही कुल ते प्रगट होय ताही कुल को नाम, पुन द्वादस गुरिंड को मेरी है प्रणाम।